ਸਤਨਾਮ ਧੰਨਵਾਖੇ ਗੁਰੂ ਧੰਨ ਜਬ ਗੁਰ ਬੋਲੇ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਜੋ ਖਮਰੀ ਬਿਦ ਖੋਤੀ ਮੇਰੇ ਸਤਗੁਰਾ ਸਾਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਖਮ ਤਾਪੇ ਗੁਰ ਸਤਗੁਰ ਸੰਗ ਕੀਰੇ ਖਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ ਪਰਮ ਸਨਮਾਨਯੋਗ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਸੰਧਿਆ ਵੇਲੇ ਦੇ ਇਸ ਦੀਵਾਨ ਦੀ ਹਾਜ਼ਰੀ ਭਰੀ ਭਾਈ ਸਾਹਿਬ ਜੀ ਹੋਣਾ ਨੇ ਜਪਜੀ ਸਾਹਿਬ ਜੀ ਦੇ ਪਵਿੱਤਰ ਬਚਨਾਂ ਦੀ ਵਿਚਾਰ ਔਰ ਉਪਰੰਤ ਇੱਕ ਕੀਰਤਨ ਇੱਕ ਸ਼ਬਦ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਆਓ ਜਿਸ ਅੰਮ੍ਰਿਤ ਬਚਨ ਦੀ ਵਿਚਾਰ ਆਪਾਂ ਪਿਛਲੇ ਸੋਮਵਾਰ ਤੋਂ ਕਰਦੇ ਆ ਰਹੇ ਹਾਂ ਉਸ ਵਿਚਾਰ ਦੀ ਅੱਜ ਗੁਰੂ ਕਿਰਪਾ ਨਾਲ ਸੰਪੂਰਨਤਾ ਕਰ ਸਕੀਏ। ਆਪ ਸਮੂਹ ਮਾਈ ਭਾਈ ਆਸੀਸ ਬਖਸ਼ੋ ਸਤਿਗੁਰੂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸ਼ਬਦ ਦੀ ਕਲਾ ਪ੍ਰਤੱਖ ਹਰ ਆਪ ਵਰਤਾਓ, ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਪ੍ਰੇਮ ਭਾਵਨਾ ਨਾਲ ਕਰਾ ਲਵੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਬਾਣੀ ਦੇ ਬੋਹਿਤ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹਾਦਤ ਪੁਰਬ ਆਪ ਜੀ ਨੇ ਮਨਾਇਆ ਹੈ। ਭਾਵੇਂ ਤਵਾਰੀਖੀ ਸੱਚ ਇਤਿਹਾਸ ਦੀਆਂ ਘਟਨਾਵਾਂ ਆਪ ਜੀ ਹਰ ਸਾਲ ਸਰਵਣ ਕਰਦੇ ਹੋ, ਉਸ ਦੇ ਨਾਲ ਮਨ ਚ ਐਦਕੀ ਇਹ ਖਿਆਲ ਸੀ ਕਿ ਗੁਰੂ ਅਰਜੁਨ ਦੇਵ ਜੀ ਬਾਣੀ ਦੇ ਬੋਹਿਤ ਨੇ ਤੇ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਸਾਡੀ ਝੋਲੀ ਚ ਪਾਈ ਤੇ ਸ਼ਬਦ ਵਿੱਚ ਬੈਠੇ ਹੋਏ ਧੰਨ ਗੁਰੂ ਅਰਜੁਨ ਦੇਵ ਜੀ ਦੇ ਅੰਮ੍ਰਿਤ ਬੋਲਾਂ ਦੀ ਆਪਾਂ ਵਿਚਾਰ ਜ਼ਰੂਰ ਕਰੀਏ ਤੇ ਦੇਖੋ ਬੋਹਿਤ ਦਾ ਅਖਰੀ ਅਰਥ ਹੁੰਦਾ ਹੈ ਜਹਾਜ਼। ਆਪੇ ਸਾਰੇ ਜਾਣਦੇ ਹੋ ਆਪ ਜੀ, ਆ ਬਾਹਰ ਜਹਾਜ਼ ਸ਼ਬਦ ਅਸੀਂ ਵਰਤਨੇ ਆ ਤੇ ਹਰ ਇੱਕ ਜਹਾਜ਼ ਦੀ ਚਾਹੇ ਉਹ ਛਿਪ ਹੈ ਭਾਵੇਂ ਆਕਾਸ਼ ਵਿੱਚ ਉੱਡਣ ਵਾਲਾ ਹਵਾਈ ਜਹਾਜ਼ ਹੈ, ਹਰ ਇੱਕ ਜਹਾਜ਼ ਦੀ ਕੋਈ ਸੀਮਾ ਹੈ, ਉਸ ਦੀ ਸੀਮਾ ਅਨੁਸਾਰ ਉਹਦੇ ਵਿੱਚ ਭਾਰ ਲੱਦਿਆ ਜਾਏਗਾ, ਉਸ ਦੀ ਲਿਮਿਟ ਅਨੁਸਾਰ ਉਹਦੇ ਵਿੱਚ ਅਸਵਾਰੀਆਂ ਬੈਠਣਗੀਆਂ ਤੇ ਆਪ ਸਫ਼ਰ ਕਰਦੇ ਹੋ ਉਸ ਦੀ ਲਿਮਿਟ ਤੋਂ ਬਾਹਰ ਨਾ ਤਾਂ ਕੋਈ ਜ਼ਿਆਦਾ ਭਾਰ ਲੱਦਾ ਤੇ ਨਾ ਉਸ ਦੇ ਵਿੱਚ ਵੱਧ ਸਵਾਰੀਆਂ ਕੋਈ ਚੜ੍ਹਾ ਸਕੇਗਾ। ਪਰ ਧੰਨ ਗੁਰੂ ਅਰਜੁਨ ਦੇਵ ਐਸੇ ਜਹਾਜ਼ ਨਹੀਂ ਕਿ ਜਿਸ ਜਹਾਜ਼ ਦੀ ਕੋਈ ਸੀਮਾ ਹੋਵੇ ਕਿ ਕੇਵਲ ਇਸ ਜਹਾਜ਼ ਵਿੱਚ ਇੱਕ ਖਿੱਤੇ ਦੇ ਲੋਕ, ਇੱਕ ਕੌਮ ਦੇ ਲੋਕ, ਇੱਕ ਬਿਰਾਦਰੀ ਦੇ ਲੋਕ ਜਾਂ ਇੱਕ ਖਾਸ ਵਰਗ ਨਾਲ ਸੰਬੰਧਿਤ ਲੋਕ ਹੀ ਪਾਰ ਹੋਣਗੇ। ਭੱਟਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕੀਤਾ ਧੰਨ ਗੁਰੂ ਅਰਜੁਨ ਦੇਵ ਉਹ ਜਹਾਜ਼ ਨੇ ਕਿ ਸਾਰੀ ਸ੍ਰਿਸ਼ਟੀ ਗੁਰੂ ਅਰਜੁਨ ਦੇਵ ਦਾ ਆਸਰਾ ਲਏ ਤੇ ਸਤਿਗੁਰੂ ਇੱਕੋ ਪੂਰ ਵਿੱਚ ਸਾਰੇ ਜਹਾਨ ਨੂੰ ਪਾਰ ਕਰ ਸਕਦੇ, ਕੋਈ ਸੀਮਾ ਨਹੀਂ। ਅਸੀਂ ਸਤਿਗੁਰੂ ਦੇ ਅੰਮ੍ਰਿਤ ਬੋਲ ਪੜ੍ਹਨੇ ਹਾਂ ਕਿ ਕਲਯੁਗ ਜਹਾਜ਼ ਅਰਜੁਨ ਗੁਰੂ, ਕਲਯੁਗ ਜਹਾਜ਼ ਅਰਜੁਨ ਗੁਰੂ, ਸਗਲ ਸ੍ਰਿਸ਼ਟ ਲਗ ਬਿਹਤਰੋ। ਸਗਲ ਸ੍ਰਿਸ਼ਟ ਲਈ ਸ਼ਬਦ ਵਰਤਿਆ ਨਾ ਕਿ ਧਰਤੀ ਦੇ ਇੱਕ ਖਿੱਤੇ ਲਈ, ਕਿ ਜੋ ਵੀ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਦਾ ਆਸਰਾ ਲਏਗਾ ਹਕੀਕਤ ਵਿੱਚ ਉਹ ਸੰਸਾਰ ਤੋਂ ਪਾਰ ਹੋਵੇਗਾ। ਦੇਖੋ ਆਪ ਜੀ ਬਾਣੀ ਪੜ੍ਹਦੇ ਸੁਣਦੇ ਹੋ ਗੁਰਮੁਖੋ, ਧੰਨ ਗੁਰੂ ਅਰਜੁਨ ਦੇਵ ਜੀ ਦੀ ਸਿਫਤ ਵਿੱਚ ਭੱਟਾਂ ਨੇ ਅਨੇਕਾਂ ਬਚਨ ਕਹੇ ਨੇ, ਉਹਨਾਂ ਵਿੱਚੋਂ ਅਸੀਂ ਦੋ ਕੁ ਬਚਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਸ਼ਰਧਾ ਦੇ ਸੁਮਨ ਭੇਟ ਕਰ ਸਕੀਏ। ਇੱਕ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਜਦੋਂ ਭੱਟਾਂ ਨੇ ਦੀਦਾਰ ਪਾਏ, ਦਰਸ਼ਨ ਕੀਤੇ, ਦੇਖਿਆ ਤੇ ਇੱਕ ਜ਼ਬਾਨ ਵਿੱਚ ਉਹਨਾਂ ਕਿਹਾ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਚਾਰ ਗੁਰੂ ਸਾਹਿਬਾਨਾਂ ਅੰਦਰ ਜਿਹੜੀ ਗੁਰੂ ਜੋਤ ਵਰਤੀ ਹੈ ਵੱਖ ਵੱਖ ਸਮੇਂ, ਧੰਨ ਗੁਰੂ ਅਰਜੁਨ ਦੇਵ ਪ੍ਰਤੱਖ ਪਰਮਾਤਮਾ ਦਾ ਸਵਰੂਪ ਪੰਜਵੇਂ ਗੁਰੂ ਨਾਨਕ, ਇਹਨਾਂ ਕੋਲ ਉਹ ਹੀ ਬਖਸ਼ਿਸ਼ ਹੈ ਤੇ ਅਸੀਂ ਇਹ ਅੰਮ੍ਰਿਤ ਬਚਨ ਪੜ੍ਹਨੇ ਖਾਂ ਹਜ਼ੂਰ ਕਿਰਪਾਲੂ ਜੀ ਦਾ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾ ਹੈ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ। ਅਰਥ ਬੜੇ ਸਪਸ਼ਟ ਨੇ कि जोत रूप ने गुरु नानक साहब जी उन्होंने अपने अंग न ला के लहने तो अंगद बना दिता। गुरु अंगद साहब इन्ने कु त्रुठे उन्होंने बाबा अमरदास अंदर गुरु नानक दी जोत बाल दिती। धन गुरु अमरदास ने अमृत भरिया छत्र गुरु रामदास जी नूं दे दिता ते कहिंदे ने जदों गुरु रामदास जी दे दर्शनां तों बाद गुरु अर्जुन देव वल झाती मारने ते प्रतख पंजां पातशाहां दा स्वरूप ने गुरु अर्जुन देव जी। फिर सवैये वल ध्यान देना कि जोत रूप हर आप गुरु नानक कहायो ताते अंगद भयो तत् स्यो तत् मिलायो अंगद कृपा तार अमर सत गुर थिर कियो अमरदास अमृत छत्र गुर रामै दियो गुर रामदास दर्शन परस कह मथुरा अमृत बैन मूर्त पंच परमान पुरख गुर अर्जन पिखो नहीं। कि तन गुरु अर्जुन देव जी दे दर्शन करो। उन्होंने फिर गुरु अर्जुन देव जी दी सिफत विच जेड़े बचन कहे ने पहला सवैया है उथे ओ बचन करदे ने कि तन गुरु अर्जुन देव सच्चे पातशाह तुहाडे गुणा नूं विचारन तो पहला असी आप जी दे पवित्र चरण कमलां नूं आप जी दे उपदेश नूं अपने हिरदे च टिका के तुहाडियां सिफतां विच कुछ बचन कहन लगे हैं। पहला बचन है कि सिमरंग सोई पुरख अचल अबनाशी। पहला सोईया गुरु अर्जुन देव जी दी सिफत विच जिस सिमरत दुरमत मल नासी सतगुर चरण कवल रिद तारंग गुर अर्जुन गुण सहज विचार। धन गुरु अर्जुन साहब असी तुहाडे चरणा नूं अंदर खिरदे विच टिका के टेक के तुहाडे गुणा दी गल कर लगे। बचन कीता कि धन गुरु अर्जुन साहब दे फिर गुण शुरू कीते गुर अर्जुन गुण सहज विचारंग गुर रामदास कियो कर कियो परगासा सकल मनोरथ पूर्ण आशा तै जन्मत गुरमत ब्रह्म पछाण्यो कल जोड़ कर सो जस वखाहे। कि धन गुरु अर्जुन साहब जी आप जी ने गुरु रामदास जी दे घर अंदर आगमनिया उन्हां दे घर प्रगट होए ते आप जी ने धन गुरु रामदास जी दे घर प्रगट हुंदिया अपने जन्म तो गुरमत राही ब्रह्म नूं पहचान लिया। ब्रह्म ज्ञानी को आप ते वैसे बंसावली नामे वाले ने एक बचन कहा है कहिंदे ने धन गुरु अर्जुन देव सच्चे पातशाह उन्होंने पिता गुरु रामदास जी दी सेवा जदों कीती एक आग्याकारी पुत्र होण दे नाल नाल उन्होंने समर्थ गुरु रामदास जी नूं गुरु जान के ते अपने आप नूं एक सेवक जान के सेवा कीती। हजूर धन गुरु अर्जुन साहब उन्होंने जन्म तो ब्रह्म नूं पहचानिया ते फिर भट्टा ने अगला बचन किया भगत जोग को जैत वार हर जनक उपायो शब्द गुरु पर गासो हर रसन बसायो गुर नानक अंगद अमर लाग उत्तम पद पायो गुर अर्जुन घर गुर रामदास भगत उतर आयो। कि धन गुरु अर्जुन देव सच्चे पातशाह गुरु रामदास जी दे घर अंदर भगत बन के आए भगत उतर आयो। हुण भगत दे लक्षण की ने आप जी बाणी पढ़ते हो कई बारी हुण असीं देखने हां कि यतन पूरा ही कीता जा रहा है कि किसे तरीके नाल सिद्धांतक तौर ते बाणे दे तौर ते विचारधारा दे तौर ते खेरू खेरू कीता जाए। हुण असीं बाणी पढ़ने हां सारी बाणी विच भट्टा ने जरूर गुरु सिफत विच बचन कहे पर छे पातशाहियां दे जिथे भी बचन आउंदे ने किते भी मेरे गुरु जी ने अपनी बाणी विच ए सरलेख नहीं दिता कि बाणी गुरु नानक देव जी की। किते सरलेख नहीं दिता बाणी गुरु अंगद देव जी की बाणी गुरु अमरदास जी की। पर जदों हजूर ने भगतां दी गल कीती ते कोई थां ऐसी नहीं जिथे मेरे दातार ने ए शब्द ना क्या होवे के बाणी भगत कबीर जी की बाणी भगत रविदास जी की बाणी भगत नामदेव जी की। ते फिर कई बारी सोचने जो कहिंदे ने गुरु शब्द क्यों नहीं कहा जांदा ते मैं कहना कि ते गुरु ग्रंथ साहिब दे दर्शन करो गुरु अपने आप नू केवल महला शब्द पे वरदे ने, पर भगतां लई तां उन्हां ने इन्ने सत्कारत शब्द वरते। ते उस युग विच जिस समय दे दरमियान हिंदुस्तान दी धरती ते भावें जितना मर्जी कोई भगत पहुंचा होवे, उच्ची जात वाले इहो जे भगतां नू अपने खूहां तों पानी वी नहीं सन भरन दे। समा सी जात पात बहुत सी, पर गुरु अर्जुन देव जी ने कृपा कीती, गुरु नानक साहब दी जोत ने भगत शब्द नाल सत्कार दिता। ते सच जानियो जेड़ा अंदरों आत्मक जीवन ते तौर ते जाग पे है, ओदी कोई जात नहीं देखुंदी, असलियत है। असी कहे असी भी देने हैं पर मनन नू तैयार नहीं। अज जदो साडे वल कोई नावां वल झाती मारे, असी सिंह शब्दां विचों उड़ाई दिता है, कौर सिंह शब्द नहीं मिलता। असी अपना ना लिया, अगे अपनी कास्ट वो भलिया, जेड़ा शब्द तेनू गुरु ने त्रुट के अपने सीने चो दिता, अपने नाम विचो गुरु दा शब्द कढ के तू एक पासे कर दिता, ते तेरे अंदर गुरु दा नाम किथे टिकेगा। देखो गल तां अदब करन दी है गुरु जी दा। सतगुरु ने इन्नी कु कृपालता कीती, उन्हां ने भगतां बारे जदो बाणी च कहा, ते एक प्रमाण मैं आप जी दे समक्ष रखना है। भगत पवित्र ही पवित्र है, भावे ओ किसे कुल विच किसे जात विच किसे बिरादरी विच पैदा होवे, ओनू कदी भी कोई नीवा नहीं कह सकता। हिंदुस्तान विच सुच पिट बहुत मन्नी गई, पर पानी दी सुच पिट मन्नी? जदों किसे ने सोने दी गल करनी, सोने दी सुच पिट कदी नहीं मन्नी गई। फुल्लां दी सुच पिट की मन्नी गई? मिर्ग दी नाभी चो निकली कोई कस्तूरी दी सुच पिट नहीं मन्नी गई। मेरे सतगुरु ने बाणी च एक बचन क्या कहन लगे, केसर कुसम मिर्ग मैं खरना सर्ब शरीरी चरना। तन गुरु नानक साहब दे बोल, केसर कुसम मिर्ग मैं खरना सर्ब शरीरी चरना, चंदन भगता जोत अनेकी सर्बे परमल करना, के पट भांडा कहे ना कोय ऐसा भगत वर्ण मैं कोय। फिर दे अर्थां नू बेनती समझियो। केसर कहन लगे, केसर जेड़े लोग पैदा करदे ने पट के लियांदे ने, उहनां की जात कोई बहुत उच्ची सी उस वेले? एक बंदा तेरे शरीर कोलों निकले, तू ओहदे परछावे तो नफरत करके कहना इहदी नीवी जात, ते जिन्हें अपने हत्थां नाल केसर लैके आंदा, की उस केसर ने भेट मन के कि अपने गुण नू त्याग दिता? तू तो इंसान है, तेरे नालों तां केसर नू रब ने गुण चंगा दिता, ओ नीवी जात वाले दे खात विच आ के भी अपने गुण नू उसे तरह कायम रखिया। फुल है, फुल माली ने पैदा किया, माली कोई उस वेले उच्ची जात दा नहीं सी। कह लगे जिसने बूटे नू पैदा किया, फुल नू तोड़ के टाणी तो टोकरी च पा के लियांदा, तू फुल तां अपने मिथे हुए भगवान दे पैरां च रख दिता। सजना फुल ना पिटिया कि जिस माली ने तोड़ के लियांदा ओहदे खत तां फुल ते लगे, ओ तां मंदर विच प्रवान हो गया, पर उस माली नू तू मंदर विच वड़न लई प्रवान ना कीता। देखो सतगुरु दी दलील, केसर कुसम मिर्गमय, मिर्गमय दा अर्थ है मिर्ग मद, मिर्ग दी नाभी चो निकली हुई कस्तूरी। हरना ते खरना दा अखरी अर्थ विद्वाना ने कीता सोना। कहिंदे ने जदों तू सोनार कोल सोना कढ़ाण जाने, ते जेड़े गहने ओनू कोई वेच के गया है, की एक शूदर दे घर विचों आया होया सोना? जदों सोनार वीर अपने धर्म कंधे ते रख के जोखदा है, कदी ओ कहिंदा है कि नीवी जात वालिया तेरे घर विचों आए हुए सोने दा रेट घट लगेगा क्योंकि तू शूदर है? कहन लगे सोने की कीमत तो उस तरह, ते कदी तू गहने खरीदिया पुछया भी नहीं कि जेड़ा गहना तुसी मैनू बना के देन लगे हो, ये सोने का गहना पहला किदे घर विचों आया है? सोने की कोई सोच पिट नहीं? केसर कुसम मिर्ग मैं खरना सर्ब शरीरी चढ़ना, सारे शरीर ते परवान ने ये चीजा। बाबा जी ने कहा चंदन भगत जोत अनेकी सर्बे परमल करना, अगलिया तुका ने के पट भांडा कहे ना कोय ऐसा भगत वर्ण मैं होए। पुरातन समय कच्चे चमड़े दे कुप्पे लैके उन्हां च घ्यो पाया जांदा सी, कुप्पे बनाने कच्चे चमड़े दे,
ਵਿੱਚ ਕਿਹੋ ਪਾਣਾ। ਮਹਾਰਾਜ ਜੀ ਨੇ ਕਿਹਾ ਤੂੰ ਇਨਸਾਨ ਦੀ ਚਮੜੀ ਤੋਂ ਨਫ਼ਰਤ ਕਰਨਾ, ਉਹ ਰੱਬ ਦੀ ਭਗਤੀ ਕਰਨ ਵਾਲਾ, ਤੇ ਆ ਪਸ਼ੂਆਂ ਦੇ ਕੱਚੇ ਚੰਮ ਦੇ ਕੁੱਪੇ ਵਿੱਚ ਘਿਓ ਆਇਆ, ਕੀ ਇਹ ਘਿਓ ਨਹੀਂ ਪਿੱਟਿਆ? ਕਹਿਣ ਲੱਗੇ ਨਹੀਂ, ਘਿਓ ਦੀ ਭੇਟ ਨਹੀਂ ਹੁੰਦੀ ਜੀ। ਮਹਾਰਾਜ ਜੀ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਆਹ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਈ ਫਿਰਨਾ, ਤੈਨੂੰ ਪਤਾ ਰੇਸ਼ਮ ਕੀੜੇ ਨੇ ਕਿਵੇਂ ਪੈਦਾ ਕੀਤਾ? ਕੀ ਇਹ ਪਿੱਟਿਆ ਨਹੀਂ? ਕਹਿਣ ਲੱਗਾ ਨਹੀਂ ਮਹਾਰਾਜ, ਰੇਸ਼ਮ ਦੀ ਕੋਈ ਸੁੱਚ ਪਿੱਟ ਨਹੀਂ। ਕਹਿਣ ਲੱਗੇ ਸੱਚ ਜਾਣੀ, ਜੇ ਤੇਰੀ ਨਜ਼ਰ ਵਿੱਚ ਘਿਓ ਦੀ ਤੇ ਰੇਸ਼ਮ ਦੀ ਕੋਈ ਸੁੱਚ ਪਿੱਟ ਨਹੀਂ, ਜਿਹਨੂੰ ਰੱਬ ਨੇ ਬੰਦਗੀ ਤੇ ਨਾਮ ਦੀ ਦਾਤ ਦੇ ਦਿੱਤੀ, ਤੂੰ ਜੋ ਮਰਜ਼ੀ ਜਾਤਾਂ ਮਿਥੀ ਜਾਈ, ਉਹਦੀ ਕੋਈ ਸੁੱਚ ਪਿੱਟ ਨਹੀਂ, ਉਹ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੈ। ਸਾਹਿਬ ਦੇ ਬਚਨ, ਕੇਸਰ ਕੁਸਮ ਮਿਰਗ ਮੈਂ ਕਰਨਾ, ਸਰਬ ਸਰੀਰੀ ਚੜਨਾ, ਚੰਦਨ ਭਗਤਾਂ ਜੋਤ ਅਨੇਕੀ, ਸਰਬੇ ਪਰਮਲ ਕਰਨਾ, ਕੇ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ, ਤੇਰਾ ਨਾਮ ਨਿਵੇ ਰਹਿ ਲਿਵਲਾਏ, ਨਾਨਕ ਤਿੰਨ ਦਰ ਭੀਖਿਆ ਪਾਏ। ਜਿਹੜੇ ਸਾਈਂ ਦੇ ਨਾਮ ਚ ਭਿੱਜੇ ਨੇ, ਬਾਬਾ ਨਾਨਕ ਕਹਿੰਦੇ ਨੇ ਮੈਂ ਉਹਨਾਂ ਦੇ ਦਰ ਤੇ ਝੋਲੀ ਅੱਡ ਕੇ ਖੈਰ ਮੰਗਣਾ। ਮੈਂ ਫਿਰ ਉਸ ਵਿਸ਼ੇ ਤੇ ਆਵਾਂ ਕਿ ਗੁਰੂ ਅਰਜੁਨ ਦੇ ਭਗਤ ਬਣ ਕੇ ਆਏ, ਬ੍ਰਹਮ ਗਿਆਨੀ ਬਣ ਕੇ ਆਏ। ਦੋ ਸ਼ਬਦ ਕਹਿ ਕਿ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਨਾਲ ਕਿਹਾ ਭਗਤ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ, ਸ਼ਬਦ ਗੁਰੂ ਪਰਗਾਸਿਓ ਹਰ ਰਸਨ ਬਸਾਇਓ, ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਗੁਰ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਹੁਣ ਭਗਤ ਦੇ ਤਿੰਨ ਬੜੇ ਵੱਡੇ ਗੁਣ ਨੇ। ਵੈਸੇ ਤਾਂ ਭਗਤ ਦਾ ਥਾਂ ਹੀ ਨਹੀਂ ਗੁਣਾਂ ਦਾ, ਅੱਜ ਵੀ ਇਹ ਪ੍ਰਕਰਨ ਤੁਰਨਾ ਹੈ, ਪਰ ਤਿੰਨ ਗੁਣ ਬਾਣੀ ਨੇ ਮੰਨੇ ਨੇ। ਭਗਤ ਇੱਕ ਭਰਿਆ ਹੋਇਆ ਭਾਂਡਾ ਹੈ, ਯਾਦ ਰੱਖਿਓ, ਖਾਲੀ ਭਾਂਡਾ ਟਣਕਾਓਗੇ ਤੇ ਆਵਾਜ਼ ਨਿਕਲੇਗੀ, ਭਰੇ ਹੋਏ ਭਾਂਡੇ ਵਿੱਚੋਂ ਆਵਾਜ਼ ਨਹੀਂ ਨਿਕਲਦੀ। ਭਗਤ ਨੂੰ ਪਰਮਾਤਮਾ ਨੇ ਸਾਰੀਆਂ ਮੱਤਾਂ ਦਿੱਤੀਆਂ ਨੇ, ਪਰ ਦੁਨੀਆਂ ਵਿੱਚ ਇਸ ਤਰ੍ਹਾਂ ਰਹਿੰਦਾ ਜਿਵੇਂ ਇੱਕ ਇਆਣਾ ਤੁਰਿਆ ਫਿਰਦਾ ਹੈ। ਬੱਚੇ ਦੀ ਤਰ੍ਹਾਂ ਗੁਰੂ ਦੇ ਕੋਲ ਜਾਏਗਾ, ਸਿਆਣਾ ਬਣ ਕੇ ਨਹੀਂ। ਦੂਸਰਾ ਬਚਨ, ਉਸ ਕੋਲ ਇੰਨੀ ਸਮਰੱਥਾ ਹੈ, ਉਹਦੀ ਜ਼ਬਾਨ ਤੋਂ ਨਿਕਲੇ ਹੋਏ ਸ਼ਬਦ ਪਰਮਾਤਮਾ ਕਦੀ ਝੂਠੇ ਨਹੀਂ ਪੈਣ ਦਿੰਦਾ। ਆਪਣੇ ਪਿੰਡੇ ਤੇ ਸਭ ਕੁਝ ਜਰ ਲਏਗਾ, ਪਰ ਆਪਣੀ ਤਾਕਤ ਦਾ ਕਦੀ ਮੁਜ਼ਾਹਰਾ ਨਹੀਂ ਕਰੇਗਾ। ਤੀਸਰਾ ਭਗਤ ਦਾ ਲੱਛਣ ਹੈ ਕਿ ਉਹਨੂੰ ਪਰਮਾਤਮਾ ਨੇ ਇੰਨੀ ਖੁੱਲ੍ਹ ਦਿਲੀ ਦਿੱਤੀ ਏ, ਜੇ ਇੱਕ ਤਿਲ ਵੀ ਉਹਦੇ ਕੋਲ ਆ ਗਿਆ ਪਿਆਰਿਓ, ਉਹ ਤਿਲ ਵੀ ਪੀ ਕੇ ਪਾਣੀ ਚ ਘੋਲ ਕੇ ਵੰਡ ਕੇ ਛਕਾ ਦਿੰਦਾ, ਕਿਉਂਕਿ ਪਰਮਾਤਮਾ ਨੇ ਉਹਨੂੰ ਕੁਝ ਵੰਡਣ ਦੀ ਦਾਤ ਦਿੱਤੀ ਹੈ। ਭਗਤ ਦੇ ਤਿੰਨ ਲੱਛਣ ਬਾਬੇ ਫਰੀਦ ਨੇ ਆਪਣੀ ਰਚਨਾ ਚ ਕਹਿ, ਕਹਿਣ ਲੱਗੇ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਇਹੋ ਜੈ ਨੂੰ ਭਗਤ ਕਿਹਾ ਜਾਂਦਾ ਹੈ। ਧੰਨ ਗੁਰੂ ਅਰਜੁਨ ਦੇਵ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਬਣ ਕੇ ਆਏ। ਉਹਨਾਂ ਨੇ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ, ਤੇ ਉਹ ਬਾਣੀ ਜਿਹੜੀ ਸਾਡੇ ਅੰਦਰ ਨੂੰ ਬੜੀ ਵੱਡੀ ਥੰਮੀ ਦਿੰਦੀ ਹੈ। ਇੱਥੇ ਮੈਂ ਕੁਛ ਬੇਨਤੀਆਂ ਆਪ ਜੀ ਦੇ ਸਮਕਸ਼ ਕਰਨੀਆਂ ਚਾਹੁੰਦਾ ਇਸ ਸ਼ਬਦ ਨੂੰ ਪੂਰਿਆਂ ਕਰਨ ਤੋਂ ਪਹਿਲਾਂ। ਇੱਕ ਤੋਕ ਅਸੀਂ ਇੱਕ ਦਿਨ ਪੜ੍ਹੀ ਸੀ, ਪਰ ਵਿਸਤਾਰ ਚ ਨਹੀਂ ਸੀ ਗਏ, ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਅਰਥ ਸਪਸ਼ਟ ਨੇ, ਧੁਰ ਤੋਂ ਬਾਣੀ ਆਈ ਤੇ ਉਹਨੇ ਅੰਦਰ ਦੀਆਂ ਚਿੰਤਾ ਮਿਟਾ ਦਿੱਤੀਆਂ। ਪਰ ਕਦੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਖਲੋ ਕੇ ਇਮਾਨਦਾਰੀ ਨਾਲ ਬਾਣੀ ਪੜ੍ਹਨ ਵਾਲਾ ਆਪਣੇ ਅੰਦਰ ਨੂੰ ਪੁੱਛੇ ਕੀ ਮੇਰੀਆਂ ਚਿੰਤਾ ਮਿਟ ਗਈਆਂ। ਆਖਰ ਇੱਕ ਸਵਾਲ ਹੈ, ਬਾਣੀ ਅਨੁਭਵ ਹੈ, ਬਾਣੀ ਕੋਈ ਸੁਣੀ ਸੁਣਾਈ ਬਾਤ ਨਹੀਂ, ਕੀ ਮੇਰੇ ਅੰਦਰ ਦੀ ਚਿੰਤਾ ਦੂਰ ਹੋ ਗਈ ਤੇ ਕਿਹੜੀਆਂ ਚਿੰਤਾਵਾਂ ਨੇ ਜਿਹੜੀਆਂ ਬਾਣੀ ਮਿਟਾ ਦਿੰਦੀ ਹੈ? ਜੇ ਨਹੀਂ ਚਿੰਤਾ ਦੂਰ ਹੋਈ ਮੇਰੇ ਸਮੇਤ, ਇਹ ਨਹੀਂ ਕਿ ਕੇਵਲ ਆਪ ਜੀ, ਅਸੀਂ ਸਾਰੇ ਅਰਦਾਸ ਕਰੀਏ, ਗੁਰੂ ਅਰਜੁਨ ਦੇਵ ਆਪ ਸੱਚ ਕਹਿ ਰਹੇ ਹੋ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਬਾਣੀ ਚਿੰਤਾ ਮਿਟਾਉਂਦੀ ਏ। ਪਿਆਰਿਓ, ਸ਼ਬਦ ਰੂਪ ਵਿੱਚ ਤਾਂ ਬਾਣੀ ਆ ਗਈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਖਰਾਂ ਦਾ ਰੂਪ ਬਣ ਕੇ ਆਈ। ਪਰ ਜਿੰਨੀ ਦੇਰ ਤੱਕ ਮੇਰੇ ਹਿਰਦੇ ਵਿੱਚ ਬਾਣੀ ਨਹੀਂ ਆਉਂਦੀ, ਓਨੀ ਦੇਰ ਤੱਕ ਚਿੰਤਾ ਕਿਵੇਂ ਦੂਰ ਹੋਵੇਗੀ? ਧੁਰ ਕੀ ਬਾਣੀ ਆਈ, ਜਦੋਂ ਅਸੀਂ ਆਪਣੇ ਆਪ ਨੂੰ ਧੁਰ ਨਾਲ ਜੋੜਾਂਗੇ, ਤੇ ਉਸ ਧੁਰ ਦੀਆਂ ਜਿਹੜੀਆਂ ਰਹਿਮਤਾਂ ਨੇ ਸਾਡੇ ਅੰਦਰ ਵਰਤਣ ਲੱਗਣਗੀਆਂ ਤੇ ਜਿਸ ਦਿਨ ਧੁਰ ਕੀ ਬਾਣੀ ਮੇਰੇ ਧੁਰ ਅੰਦਰ ਆ ਗਈ ਉਸ ਦਿਨ ਚਿੰਤਾ ਜ਼ਰੂਰ ਮਿਟੇਗੀ। ਹੁਣ ਧੁਰ ਵਿੱਚ ਹੀ ਤਾਂ ਸਾਰੀ ਚਿੰਤਾ ਪਈ ਹੈ। ਜੇ ਅਸੀਂ ਸਾਡੇ ਨੇਤਰ ਕਿਸੇ ਤਨ ਨੂੰ ਦੇਖ ਕੇ ਮਲੀਨਤਾ ਅੰਦਰ ਲਿਜਾਂਦੇ ਨੇ, ਧਨ ਨੂੰ ਦੇਖ ਕੇ ਈਰਖਾ ਅੰਦਰ ਲਿਜਾਂਦੇ ਨੇ, ਕੋਈ ਡਾਕਟਰ ਸਾਹਿਬਾਨ ਅੱਖਾਂ ਦਾ ਓਪਰੇਸ਼ਨ ਕਰਕੇ ਨਾ ਇੱਕ ਇੱਕ ਨਾੜੀ ਨੂੰ ਫੋਲ ਕੇ ਦੇਖ ਲੈ, ਕਿਸੇ ਨਾੜੀ ਚੋਂ ਨਹੀਂ ਲੱਭਣਾ ਮੈਲ ਕਿੱਥੇ ਹੈ। ਕੋਈ ਇਹਨਾਂ ਕੰਨਾਂ ਨੂੰ ਚੰਗੀ ਤਰ੍ਹਾਂ ਦੇਖ ਲੈ ਭੋ ਕੇ ਵੀ ਕਿਹੜੀ ਨਾੜੀ ਹੈ ਜਿਹੜੀ ਤੰਗ ਕਰਦੀ ਹੈ, ਨਿੰਦਿਆ ਚੁਗਲੀ ਸੁਣ ਲਈ ਕਿਤੋਂ ਨਹੀਂ ਲੱਭਣਾ, ਜ਼ਬਾਨ ਦੀ ਡੂੰਘਾਈ ਚ ਚਲੇ ਜਾਓ ਕਿਤੋਂ ਨਹੀਂ ਲੱਭਣਾ, ਕੂੜ ਕਿੱਥੇ ਟਿਕਿਆ ਸੀ। ਨਹੀਂ, ਇਹ ਸਾਰੇ ਇੰਦਰੀਆਂ ਤੋਂ ਥੱਲੇ ਧੁਰ ਇੱਕ ਉਹ ਥਾਂ ਜਿਹੜੀ ਅੱਖਾਂ ਨਾਲ ਦਿਸਦੀ ਨਹੀਂ ਪਰ ਹੈ ਜ਼ਰੂਰ, ਤੇ ਜਿਹੜੀਆਂ ਸਾਰੀਆਂ ਬਿਰਤੀਆਂ ਨੂੰ ਪੈਦਾ ਕਰਦੀ ਏ। ਜਿਸ ਦਿਨ ਉਸ ਧੁਰ ਜੜ ਵਿੱਚ ਸ਼ਬਦ ਚਲਾ ਗਿਆ ਨਾ, ਸੱਚ ਜਾਣੀ ਜਿੱਥੋਂ ਕੀੜਾ ਲੱਗਾ ਉੱਥੇ ਦਵਾਈ ਚਲੀ ਗਈ ਤੇ ਕੀੜਾ ਆਪਣੇ ਆਪ ਹੀ ਮਰ ਜਾਣਾ। ਧੁਰ ਚ ਜਾਏ ਐ ਅੰਦਰ ਬਾਣੀ ਚਲੀ ਜਾਏ ਤੇ ਫਿਰ ਦੇਖੋ ਕਿਹੜੀਆਂ ਕਿਹੜੀਆਂ ਚਿੰਤਾ ਨੇ। ਅਸੀਂ ਕਿਉਂ ਭੱਜਨੇ ਆ ਬਾਬਿਆਂ ਪਿੱਛੇ, ਤੇ ਉਹ ਖਾਸ ਕਰਕੇ ਜਿਹੜੇ ਦੰਭੀ ਜਿਹੜੇ ਜਪਣ ਵਾਲੇ ਨੇ। ਗੁਰਮੁਖੋ, ਮੈਂ ਉਸ ਦਿਨ ਵੀ ਬੇਨਤੀ ਕੀਤੀ, ਦਾਤਾ ਮੇਰ ਕਰੇ ਉਹਨਾਂ ਜਪਣ ਵਾਲਿਆਂ ਦਾ ਅਦਬ ਕਰਨ ਦੀ ਸਾਨੂੰ ਜਾਚ ਬਖਸ਼ੇ, ਪਰ ਸਾਨੂੰ ਚਾਰ ਤਰ੍ਹਾਂ ਦੀ ਚਿੰਤਾ ਨੇ ਘੇਰਿਆ। ਪਹਿਲੀ ਚਿੰਤਾ, ਮੇਰੇ ਉੱਤੇ ਕੋਈ ਦੁਸ਼ਮਣ ਨਾ ਵਾਰ ਕਰ ਜਾਵੇ। ਦੂਸਰੀ ਚਿੰਤਾ, ਕੱਲ ਵੀ ਸ਼ਾਇਦ ਅੱਜ ਸੁਬਾਹ ਪ੍ਰਮਾਣ ਦਿੱਤਾ ਸੀ ਪੂਰਾ ਕਰਨਾ ਚਾਹੁੰਦਾ। ਦੂਸਰੀ ਚਿੰਤਾ, ਮੇਰਾ ਕਾਰੋਬਾਰ ਖਤਮ ਹੋ ਗਿਆ, ਮੇਰਾ ਸਾਥ ਕੋਈ ਨਹੀਂ ਦਿੰਦਾ ਪਿਆ, ਉਹ ਚਿੰਤਾ ਖਾ ਗਈ। ਤੀਜੀ ਚਿੰਤਾ, ਲੋਕਾਂ ਨੂੰ ਰੱਬ ਨੇ ਧਨ ਦੀ ਕਮੀ ਨਹੀਂ ਰਹਿਣ ਦਿੱਤੀ, ਪਰ ਬਦਕਿਸਮਤੀ ਇਹ ਇੰਨਾ ਕੁਝ ਖੋਣ ਦੇ ਬਾਵਜੂਦ ਚਾਰ ਜੀਵ ਵੀ ਕਦੀ ਟੇਕ ਕੇ ਸੁੱਖ ਦੀ ਰੋਟੀ ਨਹੀਂ ਖਾਂਦੇ, ਘਰੋਂ ਕਲੇਸ਼ ਹੀ ਨਹੀਂ ਮੁੱਕਦਾ ਪਿਆ। ਧਨ ਹੈ, ਖਾਣ ਦੀ ਕਮੀ ਨਹੀਂ, ਪਤਾ ਨਹੀਂ ਕਿੰਨਾ ਕੁਝ ਰਸੋਈ ਚ ਪਿਆ ਹੈ, ਪਰ ਚਾਰ ਜੀ ਕਦੀ ਇਕੱਠੇ ਬੈਠ ਕੇ ਖਸ ਕੇ ਰੋਟੀ ਨਹੀਂ ਖਾਂਦੇ, ਕਿਉਂਕਿ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ, ਕਲੇਸ਼ ਹੈ। ਚੌਥੀ ਚਿੰਤਾ ਜਿਹੜੀ ਸਾਡੇ ਅੰਦਰ ਖਾਂਦੀ ਪਈ ਹੈ, ਮੰਨ ਲਓ ਕਿਸੇ ਬੰਦੇ ਨੂੰ ਸਰੀਰਕ ਤੌਰ ਤੇ ਡਰ ਨਹੀਂ, ਕਿਸੇ ਦੇ ਘਰ ਵਿੱਚ ਰੋਜ਼ੀ ਦੀ ਰੁਪਈਏ ਦੀ ਚਿੰਤਾ ਨਹੀਂ, ਕਿਸੇ ਦੇ ਪਰਿਵਾਰ ਦੇ ਜੀਵ ਵੀ ਇਕੱਠੇ ਬੈਠ ਕੇ ਆਪਸ ਵਿੱਚ ਹੱਸਦੇ ਖੇਡਦੇ ਨੇ, ਚੌਥੀ ਚਿੰਤਾ ਬੰਦੇ ਦੇ ਅੰਦਰ ਕਦੀ ਕਦੀ ਜਾਗਦੀ ਏ ਕਿ ਇੰਨੀ ਉਮਰ ਲੰਘ ਗਈ, ਨਾ ਤਾਂ ਸਿਮਰਨ ਕੀਤਾ, ਨਾ ਸੇਵਾ ਕੀਤੀ, ਨਾ ਗੁਰੂ ਕੀ ਬਾਣੀ ਪੜ੍ਹੀ, ਮੇਰਾ ਅੱਗੇ ਜਾ ਕੇ ਬਣੇਗਾ ਕੀ, ਤੇ ਸੋਚਦੇ ਘੱਟ ਜੇ ਅੱਗੇ ਬਾਰੇ। ਕਦੀ ਦੇਖੋ ਮੇਰੇ ਬਜ਼ੁਰਗ, ਤੁਸੀਂ ਬੈਠੇ ਨੂੰ ਮਹਿਸੂਸ ਨਾ ਕਰਿਓ, ਕਿਉਂਕਿ ਜੇ ਰੱਬ ਜ਼ਿੰਦਗੀ ਦੇ ਕੱਲ ਨੂੰ ਅਸੀਂ ਵੀ ਇਹਨਾਂ ਥਾਵਾਂ ਤੇ ਆਉਣਾ। ਬੰਦੇ ਦੀ ਸਾਈਕੀ ਕੀ ਹੈ, ਜਦੋਂ ਨਿਆਣਾ ਪੰਘੂੜੇ ਵਿੱਚ ਏ ਨਾ, ਉਦੋਂ ਮਾਂ ਸੁਪਨੇ ਲੈਂਦੀ ਹੈ ਮੇਰਾ ਪੁੱਤਰ ਵੱਡਾ ਹੋਵੇਗਾ, ਇਹ ਕਮਾਈ ਕਰੇਗਾ। ਵੈਸੇ ਪੰਘੂੜੇ ਤੋਂ ਪਹਿਲਾਂ ਤਾਂ ਗੁਰੂ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾਂ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾਂ। ਗਰਭ ਪਾਲਤੀ ਅਜੇ ਪੁੱਤਰ ਨੇ ਜਨਮ ਨਹੀਂ ਲਿਆ ਤੇ ਪਹਿਲੇ ਸੁਪਨੇ ਸੰਜੋਣ ਲੱਗ ਪੈਂਦੀ ਹੈ ਮੇਰਾ ਪੁੱਤਰ ਕਿੰਨੀ ਕਮਾਈ ਕਰਨ ਵਾਲਾ ਹੋਵੇਗਾ, ਆਉਣ ਵਾਲੇ ਦਿਨਾਂ ਬਾਰੇ ਸੋਚਦੀ। ਜਦੋਂ ਬੱਚੇ ਦਾ ਜਨਮ ਹੋਇਆ, ਪੰਘੂੜੇ ਵਿੱਚ ਮਾਂ ਨੇ ਸੁਪਨੇ ਲਏ, ਕਈ ਨਾਮ ਉਹਦੇ ਰੱਖੇ, ਕਦੀ ਰਾਜਾ ਬਣਾ ਦਿੱਤਾ, ਕਦੀ ਨੇਤਾ ਬਣਾ ਦਿੱਤਾ, ਕਿਤੇ ਸਰਦਾਰ ਬਣਾ ਦਿੱਤਾ। ਤੇ ਜਦੋਂ ਨਿਆਣਾ ਥੋੜੀ ਜਿਹੀ ਸੁਰਤ ਸੰਭਾਲਣ ਲੱਗਾ ਤੇ ਉਹਨੇ ਖੁਦ ਵੀ ਆਉਣ ਵਾਲੇ ਭਵਿੱਖ ਬਾਰੇ ਸੋਚਿਆ ਵੀ ਮੈਂ ਪੜ੍ਹਾਈ ਵਿੱਚ ਆਪਣਾ ਬੇਸ ਬਣਾਵਾਂ ਤੇ ਚਾਰ ਦਿਨ ਜ਼ਿੰਦਗੀ ਦੇ ਸੌਖੇ ਨਿਕਲਣਗੇ। ਜਦੋਂ ਜਵਾਨੀ ਆਈ ਤੇ ਇਨਸਾਨ ਨੇ ਆਉਣ ਵਾਲੇ ਦਿਨ ਬਾਰੇ ਫਿਰ ਸੋਚਿਆ ਕਿ ਬੁਢੇਪਾ ਆਉਣਾ, ਅੱਜ ਹੱਡ ਭਨਵੀਂ ਮਿਹਨਤ ਕਰ ਲੈ ਮਨਾ, ਬੁਢੇਪੇ ਵਿੱਚ ਚਾਰ ਦਿਨ ਸੁੱਖ ਦੇ ਨਿਕਲਣਗੇ। ਪਰ ਹੈਰਾਨਗੀ ਦੀ ਬਾਤ ਏ ਕਿ ਗਰਭ ਵਿੱਚ ਮਾਂ ਨੇ ਆਸਾਂ ਬਣਾਈਆਂ, ਪੰਘੂੜੇ ਵਿੱਚ ਮਾਪੇ ਤੇ ਘਰ ਦੇ ਜੀਆਂ ਨੇ ਆਸਾਂ ਬਣਾਈਆਂ, ਬਚਪਨ ਵਿੱਚ ਖੁਦ ਬੰਦੇ ਨੇ ਆਸ ਸ਼ੁਰੂ ਕੀਤੀ, ਜਵਾਨੀ ਵਿੱਚ ਵੀ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਬਹੁਤ ਕੁਛ ਕੀਤਾ, ਆਉਣ ਵਾਲੇ ਬੁਢੇਪੇ ਬਾਰੇ ਸੋਚਿਆ। ਤੇ ਜਦੋਂ ਬੰਦਾ ਬੁਢੇਪੇ 'ਚ ਚਲਾ ਜਾਂਦਾ ਹੈ ਨਾ, ਪਿਛਲੇ ਬੀਤੇ ਦਿਨਾਂ ਨੂੰ ਚੇਤੇ ਕਰਦਾ, ਬੁਢੇਪੇ ਵਿੱਚ ਗਿਆ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਮੌਤ ਦੀ ਗੱਲ ਕਰਦਾ, ਕਦੀ ਨਹੀਂ ਕਹਿੰਦਾ ਮੈਂ ਅਗਾਂਹ ਤੁਰਨਾ ਹੈ, ਕਿਉਂਕਿ ਇਸ ਥਾਂ ਤੇ ਬੈਠਾ ਹੋਇਆ ਬੰਦਾ ਫਿਰ ਪਿਛਾਂ ਨੂੰ ਸੋਚਦਾ, ਮੈਂ ਜਵਾਨੀ ਸਾਂ ਆਹ ਕੰਮ ਕੀਤਾ, ਮੈਂ ਜਵਾਨੀ ਸਾਂ ਇੰਨਾ ਕੁਝ ਮੈਂ ਛੱਕ ਗਿਆ, ਇੰਨਾ ਕੁਝ ਪੀ ਗਿਆ, ਉਹ ਭਲਿਆ ਤੂੰ ਆਉਣ ਵਾਲੇ ਦਿਨਾਂ ਦੀ ਗੱਲ ਸਿਰਫ ਬੁਢੇਪੇ ਤੱਕ ਆ ਕੇ ਖਲੋ ਜਾਂਦਾ ਕਿ ਬੁਢੇਪੇ ਤੋਂ ਅਗਾਂ ਤੈਨੂੰ ਪਤਾ ਨਹੀਂ ਕਿ ਮੌਤ ਤੇਰੇ ਦਰਵਾਜ਼ੇ ਤੇ ਦਸਤਕਤ ਦੇਣ ਵਾਲੀ ਹੈ, ਮੌਤ ਸੰਬੰਧੀ ਵੀ ਕੋਈ ਸੋਚ ਲੈ। ਪਰ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਇਸ ਸੰਬੰਧੀ ਸੋਚੇਗਾ ਕਿ ਮੌਤ ਨੇ ਆਉਣਾ ਹੈ। ਮੈਂ ਬੇਨਤੀ ਕਰੀ, ਚੌਥੀ ਤਰ੍ਹਾਂ ਦੀ ਚਿੰਤਾ ਹੈ, ਭਜਨ ਬੰਦਗੀ ਨਹੀਂ ਕੀਤੀ, ਅੱਜ ਕੀਤੇ ਹੋਏ ਪਾਪ ਸਾਹਮਣੇ ਆਏ ਤੇ ਆਉਂਦੇ ਨੇ ਜਿਹ ਚ ਕੋਈ ਦੋ ਰਾਵਾਂ ਨਹੀਂ। ਜਦੋਂ ਬੰਦਾ ਮੰਜੇ ਤੇ ਡਿੱਗਦਾ ਨਿਡਾਲ ਹੋ ਕੇ, ਫਿਰ ਹਰ ਕੀਤਾ ਹੋਇਆ ਕਰਮ ਇਹਦੇ ਅੰਦਰੋਂ ਜਾਗਦਾ। ਚਿੰਗਾਰੀਆਂ ਪਈਆਂ ਨੇ, ਸਿਰਫ ਅਸੀਂ ਦਿਨਾਂ ਦੀ ਉੱਤੇ ਮਿੱਟੀ ਰਾਖ ਪਾਈ ਜਾਣੇ ਆ। ਜਿਤਨੀ ਮਰਜ਼ੀ ਕੋਈ ਠੰਡੀ ਸਵਾ ਕੀਤੇ ਹੋਏ ਕਰਮਾਂ ਦੀਆਂ ਚਿੰਗਾਰੀਆਂ ਤੇ ਪਾਈ ਜਾਏ, ਇੱਕ ਦਿਨ ਸਵਾ ਪਾਸੇ ਹੋਵੇਗੀ ਤੇ ਅੰਦਰੋਂ ਫਿਰ ਚਿੰਗਾਰੀਆਂ ਜ਼ਰੂਰ ਭੜਕਣਗੀਆਂ। ਪਾਪ ਕੀਤਾ, ਚਿੰਤਾ ਖਾ ਗਈ, ਕੀ ਬਣੇਗਾ? ਮੇਰੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਪੁੱਛੋ, ਕਹਿਣ ਲੱਗੇ ਤੇਰੀਆਂ ਚਾਰੇ ਚਿੰਤਾਵਾਂ ਦਾ ਮੇਰੇ ਕੋਲ ਹੱਲ ਹੈ, ਪਰ ਹੱਲ ਇੱਕੋ ਹੈ ਜੇ ਤੂੰ ਜੁੜ ਸਕਣਾ। ਇਹ ਸ਼ਬਦ ਤੁਹਾਨੂੰ ਸਾਰਿਆਂ ਨੂੰ ਚੇਤੇ ਵਿੱਚ ਪੜ ਮੈਂ ਦੇਣਾ ਕਿ ਜਾਂ ਕੋ ਮੁਸ਼ਕਲ ਅਤ ਬਣੇ, ਇਹ ਚਿੰਤਾ ਹੈ, ਮੁਸ਼ਕਲ ਇੱਕ ਚਿੰਤਾ ਹੈ। ਜਾਂ ਕੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੇ, ਭੱਜ ਖਲੇ ਸਭੋ ਭੱਜੈ ਆਸਰਾ, ਸਾਰੇ ਆਸਰੇ ਚਲੇ ਗਏ, ਚੁੱਕੇ ਸਭ ਅਸਰਾਓ। ਪਰ ਪਿਆਰਿਆ, ਜੇ ਤੇਰਾ ਕੋਈ ਨੀ ਰਿਹਾ, ਨਾ ਤੈਨੂੰ ਚਿੰਤਾ ਲੱਗ ਗਈ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ, ਵਾਉ ਆਵੇ ਤਿੰਨ ਸਗਲੀ ਚਿੰਤ ਮਿਟਾਈ। ਚਿੱਤ ਆਵੇ ਉਸ ਪਰਾ ਪਾਰ ਬ੍ਰਹਮ ਧੁਰ, ਜਿਹੜਾ ਸਾਡਾ ਚਿੱਤ ਹੈ, ਜਿੱਥੋਂ ਚਿਤਵਨੀ ਨਿਕਲਦੀ ਹੈ। ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਉ। ਅਗਲਾ ਬਚਨ ਕਹਿਣ ਲੱਗੇ, ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੇ ਧੀਰ, ਸਵਾਰਥ ਸਵਾਉ ਨਾ ਕੋ ਕਰੇ, ਨੈ ਕਿਛ ਹੋਵੇ ਕਾਜ, ਆਪਣੇ ਵੀ ਮੂੰਹ ਮੋੜ ਗਏ। ਜੇ ਸੋਨੇ ਨੂੰ ਹੱਥ ਪਾਉਂਦਾ ਉਹ ਵੀ ਮਿੱਟੀ ਹੋ ਗਈ, ਸੋਚਦਾ ਹੁਣ ਮੇਰੇ ਕਾਰੋਬਾਰ ਰੋਟੀ ਦਾ ਕੀ ਬਣੇਗਾ। ਸਾਹਿਬ ਨੇ ਉੱਥੇ ਬਾਣੀ ਚ ਬਚਨ ਕੀਤਾ, ਨੈ ਕਿਛ ਹੋਵੇ ਕਾਜ। ਪਰ ਪਿਆਰਿਆ, ਧੁਰ ਕੀ ਬਾਣੀ ਅੰਦਰ ਲੈ ਜਾ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ। ਤੀਸਰਾ ਬਚਨ, ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਚਿੰਤਾ ਨੇ ਤਨ ਰੋਗੀ ਕਰ ਦਿੱਤਾ, ਕਿਉਂਕਿ ਗ੍ਰਿਸ਼ ਦੇ ਕਲੇਸ਼ ਨੇ ਟਿਕਣ ਨਾ ਦਿੱਤਾ। ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸ਼ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੇ ਚੌ ਕੁੰਟਕਾ, ਘੜੀ ਨਾ ਬਹਿਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਚੌਥਾ ਬਚਨ, ਗੁਰੂ ਜੀ ਨੇ ਕਿਹਾ, ਕਾਮ ਕ੍ਰੋਧ ਮੋਹ ਵਸ਼ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ, ਹੋਵਾ ਅਸੁਰ ਸੰਘਾਰ, ਪੋਥੀ ਗੀਤ ਕਬਿਤ ਕਛ ਕਦੇ ਨਾ ਕਰਨ ਧਰਿਆ। ਹੁਣ ਯਾਦ ਕਰਦਾ, ਮੈਂ ਕਦੀ ਬਾਣੀ ਨਾ ਪੜੀ, ਸਿਮਰਨ ਨਾ ਕੀਤਾ, ਮੌਤ ਸਾਹਮਣੇ ਆ ਗਈ, ਚਿੰਤਾ ਖਾਣ ਲੱਗੀ, ਪੋਥੀ ਗੀਤ ਕਬਿਤ ਕਿਛ ਕਿਛ ਕਦੇ ਨਾ ਕਰਨ ਧਰਿਆ। ਪਰ ਜੇ ਕਿਤੇ ਧੁਰ ਕੀ ਬਾਣੀ ਉਸ ਵੇਲੇ ਵੀ ਅੰਦਰ ਆ ਗਈ ਨਾ, ਤੇ ਪਿਆਰਿਆ ਚੇਤੇ ਰੱਖੀ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ, ਇੱਕ ਖਿੰਨ ਵਿੱਚ। ਖੈਰ, ਜਿਹੜੀ ਬੇਨਤੀ ਕਰ ਰਿਹਾ ਕਿ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹ ਭਗਤ ਨੇ, ਉਹ ਬ੍ਰਹਮ ਗਿਆਨੀ ਨੇ, ਉਹ ਬਾਣੀ ਦੇ ਬੋਹਿਤ ਨੇ। ਉਸ ਬਾਣੀ ਦੇ ਬੋਹਿਤ ਸਤਿਗੁਰੂ ਨੇ ਸਾਨੂੰ ਸ਼ਬਦ ਦਿੱਤਾ ਸੀ ਵਿਆਖਿਆ ਕਰਨ ਵਾਸਤੇ ਆਪ ਪ੍ਰੇਰਨਾ ਦੇ ਕੇ, ਤੇ ਅਸੀਂ ਅੱਜ ਤੀਕਰਾਂ ਜਿਹੜਾ ਸ਼ਬਦ ਵਿਚਾਰਿਆ, ਜਿਹਨਾਂ ਰੋਜ਼ ਵਿਚਾਰ ਸਰਵਣ ਕੀਤੀ ਹੈ, ਇਹਦੇ ਵਿੱਚ ਸਿਰਫ ਸਾਧਨਾ ਸੀ। ਅਜੇ ਪਰਮਾਤਮਾ ਵਾਲੀ ਖੇਡ ਤਾਂ ਵੈਸੇ ਵਾਪਰਦੀ ਰਹੀ ਜਿਉਂ ਜਿਉਂ ਸਹਾਰਾ ਮਿਲੀ ਗਿਆ। ਅੱਜ ਅਸਲ ਵਿੱਚ ਸਾਧਨਾ ਕਰਨ ਤੋਂ ਬਾਅਦ ਜਦੋਂ ਸੇਵਕ ਪੁੱਗ ਗਿਆ, ਤੇ ਪੁੱਗੇ ਹੋਏ ਸੇਵਕ ਤੇ ਅੱਜ ਪਰਮਾਤਮਾ ਖੁਸ਼ ਹੋਇਆ। ਅਸੀਂ ਸ਼ੁਰੂਆਤ ਕੀਤੀ ਸੀ ਕਿ ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ, ਲਾਦ ਵਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ ਥੋੜੇ ਜੇ। ਅਸੀਂ ਅਖਰੀ ਅਰਥ ਫਿਰ ਵਾਚ ਲਈਏ, ਕਿਉਂਕਿ ਅੱਜ ਦੀ ਮੁਕੰਮਲਤਾ ਤੇ ਪਤਾ ਲੱਗ ਜਾਏ ਕਿ ਜਿਹੜਾ ਇੰਨਾ ਜੀਵਨ ਕਮਾਉਂਦਾ ਉਹਦੇ ਤੇ ਗੁਰੂ ਕਿੰਨਾ ਕੁ ਤਰੁੱਟਦਾ ਹੈ, ਪਰਮਾਤਮਾ ਕਿੰਨੇ ਕੁ ਖੁਸ਼ ਨੇ। ਕਹਿੰਦੇ ਨੇ ਜਿਹੜਾ ਸੇਵਕ ਹੈ ਨਾ, ਉਹ ਕਦੀ ਹੰਕਾਰ ਵਿੱਚ, ਕਦੀ ਮੋਹ ਵਿੱਚ, ਕਦੀ ਲੋਭ ਵਿੱਚ, ਤੇ ਕਦੀ ਵਕਾਰਾਂ ਵਿੱਚ ਤੇ ਦਵੈਸ਼ ਵਿੱਚ ਆਪਣੇ ਆਪ ਨੂੰ ਖਚਤ ਨਹੀਂ ਹੋਣ ਦਿੰਦਾ। ਸੇਵਕ ਹਰ ਵੇਲੇ
ਨਾਮ ਰਤਨ ਵਿਖਾਜਦਾ ਹੈ ਤੇ ਗੁਣਾਂ ਦੀਆਂ ਗੱਠਾਂ ਪੰਨ ਕੇ ਜਾਂਦਾ ਹੈ ਕਿ ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵਖਰ ਲੈ ਚਾਲਿਓ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ। ਅਗਲੇ ਬਚਨ ਸਨ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ ਉਠ ਉਆਹੂ ਕੋ ਦੌਰਿਓ। ਆਗਿਆ ਮੈਂ ਭੂਖ ਸੋਈ ਕਰ ਸੂਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੇ ਮਾਨਿਓ। ਜਦੋਂ ਇੰਨੀ ਕਮਾਈ ਕਰ ਲਈ ਨਾ ਅੱਜ ਰੱਬ ਖੁਸ਼ ਹੋ ਗਿਆ, ਭਇਓ ਕਿਰਪਾਲ ਸਾਈਂ ਖੁਸ਼ ਹੋਇਆ। ਠਾਕੁਰ ਸੇਵਕ ਕੋ ਸਵਰੇ ਖਲਤ ਪਲਾਤਾ ਧਨ ਸੇਵਕ ਸਫਲ ਹੋ ਆਇਆ ਜਿਨ ਨਾਨਕ ਖਸਮ ਪਛਾਤਾ। ਜਿਨ ਨਾਨਕ ਹੁਕਮ ਪਿਛਾ ਖਸਮ ਪਛਾਤਾ ਜਿਨੇ ਖਸਮ ਨੂੰ ਪਹਿਚਾਨ ਲਿਆ ਅੱਜ ਦਾਤਾ ਇੰਨਾ ਕਿਰਪਾਲੂ ਹੋਇਆ ਕਿ ਪਿਆਰਿਓ ਉਸ ਸੇਵਕ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਾ ਰਿਹਾ। ਸਵਰੇ ਗਲਤ ਪੁਲਾਤਾ ਇੰਨੀ ਕਮਾਈ ਕਰਨ ਵਾਲੇ ਨੂੰ ਬਖਸ਼ੀਸ਼ ਸਰੋਪਾ ਅੱਜ ਇਹ ਮਿਲਿਆ। ਗੁਰੂ ਨੇ ਕਿਹਾ ਜਾਓ ਸਿੱਖਾ ਸੇਵਕਾ ਇੰਨਾ ਕੁਝ ਹੰਢਾ ਲਈ, ਅੱਜ ਤੋਂ ਬਾਅਦ ਤੇਰੇ ਨਾਲ ਬਚਨ ਕੀਤਾ ਤੇਰਾ ਲੋਕ ਵੀ ਸੁਖੀ ਤੇ ਤੇਰਾ ਪਰਲੋਕ ਵੀ ਸੁਖੀ। ਹੁਣ ਆ ਜੇ ਆਖਰੀ ਮੰਜ਼ਿਲ, ਜਦੋਂ ਸੇਵਕ ਤੇ ਸਵਾਮੀ ਅਭੇਦ ਹੋ ਜਾਣ। ਆਪ ਜੀ ਬਾਣੀ ਪੜ੍ਹਦੇ ਹੋ, ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਫਲ ਸੇਵਾ ਕਿਸੇ ਨੂੰ ਮਿਲ ਜਾਏ ਤੇ ਜ਼ਿੰਦਗੀ ਵਿੱਚ ਜਿਹੜਾ ਸਫਲ ਹੋ ਗਿਆ ਉਹ ਸਵਾਮੀ ਵਿੱਚ ਅਭੇਦ ਹੋ ਜਾਂਦਾ। ਅਸਲੀ ਸਾਡੀ ਮੰਜ਼ਿਲ ਅਖੀਰਲੀ ਇਹ ਵੇ ਕਿ ਸਿੱਖੀ ਕਮਾਉਂਦਿਆਂ ਕਾਂਦਿਆਂ ਗੁਰੂ ਵਿੱਚ ਮਿਲ ਜਾਈ, ਸੇਵਾ ਕਮਾਉਂਦਿਆਂ ਕਮਾਉਂਦਿਆਂ ਸਵਾਮੀ ਵਿੱਚ ਅਭੇਦ ਹੋ ਜਾਏ। ਸਰੀਰ ਤੇਰਾ ਕਾਇਮ ਰਹੇ ਪਰ ਤੇਰੇ ਅੰਦਰ ਗੁਰੂ ਵਰਤਣ ਲੱਗ ਪਵੇ, ਤੂੰ ਸੇਵਕ ਬਣੇ ਤੇ ਤੇਰੇ ਵਿੱਚੋਂ ਸਵਾਮੀ ਦੀਆਂ ਝਲਕਾਂ ਪੈਣ ਲੱਗ ਪੈਣ। ਇਨਸਾਨੀ ਜਾਮਾ ਪਰਮਾਤਮਾ ਨੇ ਸਾਨੂੰ ਦਿੱਤਾ ਹੈ, ਸਾਡੀ ਅਖੀਰਲੀ ਮੰਜ਼ਿਲ ਗੁਰੂ ਤੇਗ ਬਹਾਦਰ ਜੀ ਦੇ ਆਪ ਬਚਨ ਪੜ੍ਹਦੇ ਹੋ, ਕਹਿੰਦੇ ਨੇ ਐਸ ਥਾਂ ਤੇ ਆ ਕੇ ਜਿਸ ਸਟੇਜ ਤੇ ਇਨਸਾਨ ਖਲੋਤਾ ਹੈ ਨਾ, ਜੇ ਤਾਂ ਪੈਰ ਅਗਾਂ ਨੂੰ ਪੱਟ ਗਿਆ ਇਨਸਾਨ ਤੋਂ ਭਗਵਾਨ ਕਾ ਰੂਪ ਬਣ ਸਕਦਾ ਹੈ, ਹਉਮੇ ਵਾਲਾ ਨਹੀਂ। ਤੇ ਜੇ ਕਿਤੇ ਪੈਰ ਥਿੜਕ ਗਿਆ ਕਹਿਣ ਲੱਗੇ ਇਨਸਾਨ ਤੋਂ ਹੈਵਾਨ ਬਣ ਸਕਦਾ, ਜੇ ਕਦਮ ਪੱਟ ਲਿਆ ਇਨਸਾਨ ਤੋਂ ਭਗਵਾਨ ਤੇ ਜੇ ਕਰਮ ਕਦਮ ਥਿੜਕ ਗਿਆ ਸੱਚ ਜਾਣਿਓ ਇਨਸਾਨ ਤੋਂ ਹੈਵਾਨ। ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇਹ ਹੈਵਾਨ ਹੈ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੇ ਜੇ ਇੱਕ ਕਦਮ ਅਗਾਂਹ ਪੱਟ ਲਿਆ ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜੇ ਘੱਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਕਹਿੰਦੇ ਨੇ ਉਸ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਜਿਹੜਾ ਸਹੀ ਅਰਥਾਂ ਵਿੱਚ ਸੇਵਕ ਬਣ ਕੇ ਸਵਾਮੀ ਦੇ ਚਰਨਾਂ ਵਿੱਚ ਜੁੜਿਆ ਰਿਹਾ। ਫਿਰ ਜਿਹੜੇ ਸੇਵਕ ਨੇ ਆਏ ਅਸੀਂ ਸਾਰੇ ਹਾਂ ਪਿਆਰਿਓ, ਸਫਲਤਾ ਸਾਰਿਆਂ ਦੇ ਕਰਮਾਂ 'ਚ ਨਹੀਂ ਹੁੰਦੀ। ਸਕੂਲ ਵਿੱਚ ਵਿਦਿਆਰਥੀ ਸਾਰੇ ਪੜ੍ਹਨ ਜਾਂਦੇ ਨੇ ਪਰ ਉੱਚੀਆਂ ਪਦਵੀਆਂ 'ਤੇ ਕੋਈ ਟਾਵੇਂ ਟਾਵੇਂ ਬੈਠਦੇ ਨੇ। ਸੰਸਾਰ ਇੱਕ ਸੰਗਰਾਮ ਹੈ, ਉਤਰੇ ਅਸੀਂ ਸਾਰੇ ਹਾਂ ਪਰ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਜ਼ਰੂਰੀ ਨਹੀਂ ਕਿ ਸਫਲਤਾ ਸਾਰਿਆਂ ਨੂੰ ਮਿਲ ਜਾਏ। ਭਾਈ ਗੁਰਦਾਸ ਜੀ ਦਾ ਇੱਕ ਪਵਿੱਤਰ ਅਮੋਲਕ ਬਚਨ ਹੁੰਦਾ, ਕਹਿੰਦੇ ਨੇ ਜ਼ਿੰਦਗੀ ਕਿਸੇ ਮੁਕਾਮ ਤੇ ਪਹੁੰਚਣ ਦਾ ਨਾਮ ਹੈ, ਜ਼ਿੰਦਗੀ ਕਿਤੇ ਰੂਹਾਨੀਅਤ ਦੀ ਤਰੱਕੀ ਕਰਨ ਦਾ ਨਾਮ ਹੈ। ਤੇ ਜੇ ਕੋਈ ਬੰਦਾ ਇਹ ਸੋਚੇ ਜਨਮ ਤੋਂ ਲੈ ਕੇ ਮੌਤ ਤੱਕ ਮੈਂ ਤੁਰਿਆ ਵਾਂ, ਬਸ ਮਰ ਗਿਆ ਤੇ ਮੇਰੀ ਕਹਾਣੀ ਖਤਮ ਹੋ ਗਈ, ਗੁਰਮਤ ਨੇ ਇਹਨੂੰ ਜ਼ਿੰਦਗੀ ਦਾ ਵਿਕਾਸ ਨਹੀਂ ਮੰਨਿਆ। ਜ਼ਿੰਦਗੀ ਦਾ ਵਿਕਾਸ ਤਾਂ ਹੈ ਕਿ ਇਨਸਾਨ ਕਿਸੇ ਟਿਕਾਣੇ ਤੇ ਲੱਗੇ। ਭਾਈ ਸਾਹਿਬ ਨੇ ਦੋ ਤਿੰਨ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਭਾਵੇਂ ਬੰਦਾ 100 ਸਾਲ ਦੀ ਉਮਰ ਭੋਗ ਕੇ ਚਲਾ ਜਾਏ ਜੇ ਉਹਨੇ ਰੂਹਾਨੀਅਤ ਤਰੱਕੀ ਨਹੀਂ ਕੀਤੀ, ਸੱਚ ਜਾਣੋ ਜਿੱਥੋਂ ਤੁਰਿਆ ਸੀ ਉੱਥੋਂ ਵੀ ਪੈਰ ਥਿੜਕ ਜਾਂਦੇ। ਉਹਨਾਂ ਦਾ ਪਹਿਲਾ ਬਚਨ ਹੈ ਕਿ ਪੁਰਾਤਨ ਸਮੇਂ ਅਸੀਂ ਪਿੰਡਾਂ 'ਚ ਦੇਖਦੇ ਆਏ ਕਿ ਜਦੋਂ ਤੇਲ ਦੀ ਕਹਾਣੀ ਪਾਈ ਜਾਂਦੀ ਸੀ ਕੋਹਲੂ 'ਚ ਤੇ ਆਮ ਤੌਰ 'ਤੇ ਬਲਦ ਤੇਲ ਦੇ ਕੋਹਲੂ ਅੱਗੇ ਜੋਏ ਜਾਂਦੇ ਸਨ ਤੇ ਤੇਲੀ ਕੀ ਕਰਦਾ ਸੀ ਉਸ ਬਲਦ ਦੀਆਂ ਅੱਖਾਂ ਉੱਤੇ ਚਮੜੇ ਦਾ ਖੋਪਾ ਪਾ ਕੇ ਅੱਖਾਂ ਢੱਕ ਦਿੰਦਾ ਸੀ ਜਾਂ ਕੱਪੜੇ ਨਾਲ ਅੱਖਾਂ ਬੰਨ ਦੇਣੀਆਂ। ਇੱਕ ਵਾਰੀ ਬਲਦ ਨੂੰ ਤੋਰ ਦੇਣਾ ਤੇ ਉਹ ਬੈਲ ਸਾਰਾ ਦਿਨ ਕੋਲੂ ਦੇ ਚਾਰ ਚੁਫੇਰੇ ਘੁੰਮੀ ਜਾਂਦਾ ਘੁੰਮੀ ਜਾਂਦਾ ਤੇ ਬੈਲ ਸੋਚਦਾ ਕਿ ਆਖਰ ਅੱਜ ਸੁਬਹਾ ਤੋਂ ਮੇਰੇ ਮਾਲਕ ਨੇ ਮੈਨੂੰ ਤੋਰਿਆ, ਪਤਾ ਨਹੀਂ ਮੈਂ ਇਹਦੇ ਘਰ ਤੋਂ ਕਿਤਨੇ ਕੁ ਮੀਲ ਕਿਤਨੇ ਕੁ ਕੋ ਦੂਰ ਚਲਾ ਗਿਆ ਹੋਵਾਂਗਾ। ਤੁਰਿਆ ਬੈਲ ਵੀ ਖੈ, ਸਾਰਾ ਦਿਨ ਉਹ ਤੁਰਦਾ ਰਿਹਾ, ਪਰ ਜਦੋਂ ਸ਼ਾਮ ਨੂੰ ਤੇਲੀ ਨੇ ਬਲਦ ਦਾ ਖੋਪਾ ਅੱਖਾਂ ਤੋਂ ਲਾਇਆ, ਵਿਚਾਰਾ ਹੈਰਾਨ ਹੋ ਗਿਆ, ਜਿੱਥੋਂ ਸਵੇਰੇ ਤੁਰਿਆ ਸੀ ਸ਼ਾਮ ਨੂੰ ਵੀ ਬਲਦ ਉੱਥੇ ਹੀ ਖਲੋਤਾ। ਤੁਰਿਆ ਜ਼ਰੂਰ ਪਰ ਮੰਜ਼ਿਲ ਕੋਈ ਨਹੀਂ, ਦੂਰੀ ਕੋਈ ਨਹੀਂ, ਟਿਕਾਣਾ ਕੋਈ ਨਹੀਂ। ਸਾਰਾ ਦਿਨ ਘੁੰਮਦਾ ਰਿਹਾ ਪਰ ਘੁੰਮ ਕੇ ਫਿਰ ਉੱਥੇ ਖਲੋਤਾ ਰਿਹਾ ਜਿੱਥੋਂ ਚੱਲਿਆ ਸੀ। ਪਿਆਰਿਓ, ਜੇ ਆਪਾਂ ਇੰਨੀ ਇੰਨੀ ਜ਼ਿੰਦਗੀ ਵੀ ਲੰਘ ਜਾਏ, ਕੇਸ ਸਾਡੇ ਕਾਲਿਆਂ ਤੋਂ ਚਿੱਟੇ ਹੋ ਜਾਣ, ਤੇ ਜੇ ਮਨਾ ਤੇਰੇ ਅੰਦਰ ਦੀ ਕਾਲਖ ਨਹੀਂ ਗਈ ਤਾਂ ਸੱਚ ਜਾਣੀ ਤੂੰ ਤੇਲੀ ਦੇ ਬਲਦ ਤੋਂ ਵੀ ਥੱਲੇ ਚਲਾ ਗਿਆ। ਬਲਦ ਤਾਂ ਘੱਟੋ ਘੱਟ ਉੱਥੇ ਖਲੋਤਾ ਕਿ ਜਿੱਥੋਂ ਚੱਲਿਆ ਸੀ, ਪਰ ਤੂੰ ਤਾਂ ਇੰਨੀ ਜ਼ਿੰਦਗੀ ਭੋਗਣ ਤੋਂ ਬਾਅਦ ਉੱਥੇ ਵੀ ਨਾ ਟਿਕ ਸਕਿਆ ਜਿੱਥੋਂ ਚੱਲਿਆ ਸੀ, ਕਿਉਂਕਿ ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਗਾ। ਸਬਰ ਜ਼ਰੂਰ ਕੀਤਾ ਪਰ ਮੰਜ਼ਿਲ ਕਾਹਦੀ? ਭਾਈ ਸਾਹਿਬ ਨੇ ਦੂਜਾ ਬਚਨ ਕਿਹਾ, ਕਹਿੰਦੇ ਨੇ ਇੱਕ ਇਨਸਾਨ ਦੇ ਨੇਤਰਾਂ ਦੀ ਜੋਤ ਖਤਮ ਹੋ ਗਈ ਤੇ ਉਹ ਕਹਿੰਦਾ ਲਿਆਓ ਮੁੰਡਿਓ, ਮੈਂ ਆਪਣੇ ਹੱਥਾਂ ਨਾਲ ਹੋਰ ਕੁਝ ਨਹੀਂ ਤਾਂ ਵਾਣ ਰੱਸੀ ਵੱਟੀ ਜਾਂਦਾ। ਅੱਖਾਂ ਚੋਂ ਦਿਸਦਾ ਨਹੀਂ ਪਰ ਹੱਥਾਂ ਨਾਲ ਰੱਸੇ ਵੱਟੀ ਜਾਂਦਾ। ਇਕੱਲਾ ਬੈਠਾ, ਪਿੱਛੋਂ ਆਇਆ ਗਾਂ ਦਾ ਵੱਛਾ, ਉਹਨੇ ਵੱਟੇ ਹੋਏ ਰੱਸੇ ਨੂੰ ਆਪਣੇ ਮੂੰਹ ਚ ਪਾਇਆ, ਦੰਦਾਂ ਚਬਾਕ ਪਾ ਕੇ ਚਬਾ ਲਿਆ ਤੇ ਸ਼ਾਮ ਤੱਕ ਰੱਸਾ ਵੱਟਣ ਵਾਲੇ ਦੇ ਹੱਥਾਂ ਤੇ ਨਿਸ਼ਾਨ ਪੈ ਗਏ, ਜ਼ਖਮ ਹੋ ਗਏ। ਮਨ ਨੇ ਕਿਹਾ ਅੱਜ ਤਾਂ ਪਤਾ ਨਹੀਂ ਕਿੰਨੀ ਕੁ ਲੰਮੀ ਰੱਸਾ ਵੱਟ ਦਿੱਤਾ ਹੋਣਾ, ਤੇ ਜਦੋਂ ਮਪਾਈ ਕਰ ਲੱਗੇ ਅੱਧਾ ਫੁੱਟ ਕਿ ਡੋਢ ਫੁੱਟ ਹੱਥ ਰੱਸਾ ਆਇਆ। ਉਹ ਕਹਿੰਦਾ ਹੱਦ ਹੋ ਗਈ, ਸਵੇਰ ਦਾ ਮੈਂ ਰੱਸਾ ਵੱਟਦਾ ਪਿਆ ਸਾਂ, ਰੱਸਾ ਗਿਆ ਕਿੱਥੇ? ਕਹਿਣ ਲੱਗੇ ਬਾਬਾ ਅੱਖਾਂ ਨਾ ਹੋਣ ਕਰਕੇ ਹੱਥ ਰੱਸਾ ਵੱਟਦੇ ਰਹੇ ਪਰ ਪਿੱਛੋਂ ਨਾਲ ਹੀ ਵੱਛਾ ਖਾਂਦਾ ਰਿਹਾ। ਉਹਦੇ ਹੱਥ ਕੀ ਆਇਆ? ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ ਹੈ, ਰੱਸੇ ਵੱਟੇ ਪਰ ਪੱਲੇ ਕੁਛ ਨਾ ਪਿਆ। ਭਾਈ ਸਾਹਿਬ ਨੇ ਤੀਜਾ ਬਚਨ ਕੀਤਾ, ਕਹਿਣ ਲੱਗੇ ਮੀਂਹ ਪੈਣ ਤੋਂ ਪਹਿਲਾਂ ਹਾੜ ਦੇ ਮਹੀਨੇ ਵਿੱਚ ਲੂ ਚੱਲਣੀ, ਤੇ ਜਦੋਂ ਅਸੀਂ ਆਪਣੇ ਖੇਤਾਂ ਵਿੱਚ ਦੇਖਦੇ ਸਾਂ, ਅੱਜ ਤੁਸੀਂ ਇੱਥੇ ਦੇਖੋ ਜਿਸ ਦਿਨ ਜ਼ਿਆਦਾ ਗਰਮੀ ਪਏ ਤੇ ਇੰਜ ਲੱਗਦਾ ਜਿਵੇਂ ਸੜਕ ਉੱਤੋਂ ਪਾਣੀ ਚਮਕਦਾ ਹੋਇਆ ਸਾਡੇ ਵੱਲ ਆ ਰਿਹਾ ਹੈ, ਪਰ ਅਸੀਂ ਭੁਲੇਖਾ ਨਹੀਂ ਖਾਂਦੇ, ਸਾਨੂੰ ਪਤਾ ਸੜਕ ਵਿੱਚੋਂ ਨਿਕਲਦੀ ਅੱਗ। ਪਰ ਮਿਰਗ ਨੂੰ ਭੁਲੇਖਾ ਪੈ ਗਿਆ, ਉਹ ਚਮਕਦੇ ਹੋਏ ਪਾਣੀ ਨੂੰ ਸਮਝ ਕੇ ਅਸਲੀਅਤ ਹੈ ਉਹ ਪਾਣੀ ਨਹੀਂ, ਅੱਗ ਸੀ ਜਿਹੜੀ ਧਰਤੀ ਤੇ ਪੈਂਦੀ ਏ, ਥੱਲੇ ਉਹ ਅੱਗ ਦੀਆਂ ਲਪਟਾਂ ਹੋਰ ਨਿਕਲਦੀਆਂ ਨੇ, ਜ਼ਮੀਨ ਤਪਦੀ ਏ ਤੇ ਤਪਦੀ ਜ਼ਮੀਨ ਨੂੰ ਪਾਣੀ ਦੀਆਂ ਲਹਿਰਾਂ ਸਮਝ ਕੇ ਮਿਰਗ ਪਿਆਸ ਬੁਝਾਉਣ ਲਈ ਤੁਰਿਆ। ਸਾਰਾ ਦਿਨ ਮਾਰੂ ਥਾਲ ਵਿੱਚ ਦੌੜਦਾ ਰਿਹਾ, ਮਰ ਤਾਂ ਗਿਆ ਪਰ ਪਿਆਰਿਓ ਪਾਣੀ ਦੀ ਬੂੰਦ ਇੱਕ ਵੀ ਨਸੀਬ ਨਾ ਹੋਈ, ਕਿਉਂਕਿ ਜਿਹਦੇ ਪਿੱਛੇ ਦੌੜਿਆ ਉਹ ਪਾਣੀ ਹੈ ਹੀ ਨਹੀਂ ਸੀ। ਭਾਈ ਸਾਹਿਬ ਕਹਿੰਦੇ ਨੇ ਦੇਖੀ ਉਹ ਮਨਾ, ਕਿਤੇ ਤੇਰੀ ਹਾਲਤ ਉਸ ਬੈਲ ਵਰਗੀ ਨਾ ਬਣ ਜਾਏ ਕਿ ਜ਼ਿੰਦਗੀ ਦੇ ਇੰਨੇ ਸਾਲ ਤਾਂ ਲੰਘ ਗਏ ਪਰ ਮੰਜ਼ਿਲ ਕਿਹੜੀ ਮਿਲੀ? ਕਿਤੇ ਤੂੰ ਦੁਨੀਆਂ ਦੇ ਰੱਸੇ ਤਾਂ ਵੱਟਦਾ ਰਿਹਾ, ਪਰਿਵਾਰ ਲਈ ਬਹੁਤ ਕੁਛ ਕਮਾਇਆ ਪਰ ਆਪਣੀ ਰੂਹ ਵਾਸਤੇ ਤਾਂ ਕੁਛ ਵੀ ਨਾ ਕਮਾਇਆ। ਤੂੰ ਉਸ ਮਿਰਗ ਤ੍ਰਿਸ਼ਨਾ ਦੀ ਤਰ੍ਹਾਂ ਇਹ ਹੀ ਕਹਿੰਦਾ ਰਿਹਾ ਕਿ ਇਸ ਸਾਲ ਨਹੀਂ ਅਗਲੇ ਸਾਲ ਅੰਮ੍ਰਿਤ ਛਕ ਲੈਣਾ, ਅਗਲੇ ਸਾਲ ਬਾਣੀ ਪੜ੍ਹਨੀ ਸ਼ੁਰੂ ਕਰ ਦੇਣੀ ਏ, ਆ ਚਾਰ ਕੁ ਦਿਨ ਰਹਿ ਗਏ ਨੇ ਆਪਾਂ ਕਮਾਈ ਕਰਨ ਲੱਗ ਪੈਣਾ। ਦੇਖੀ ਮਿਰਗ ਕਦਮ ਕਦਮ ਬਲਦੀ ਅੱਗ ਨੂੰ ਪਾਣੀ ਸਮਝ ਕੇ ਭੱਜਦਾ ਰਿਹਾ, ਪਾਣੀ ਨਸੀਬ ਨਾ ਹੋਇਆ, ਅਖੀਰ ਤੇ ਖੁਦ ਉਹ ਮਰ ਗਿਆ। ਭਾਈ ਸਾਹਿਬ ਨੇ ਫਿਰ ਆਪਣੇ ਵਿੱਚ ਨਿਮਰਤਾ ਲਈ ਇੱਕ ਬਚਨ ਕਿਹਾ, ਕਹਿੰਦੇ ਨੇ ਵਾਹਿਗੁਰੂ ਜੀ ਜਦੋਂ ਇਕਾਂਤ ਚ ਬਹਿਣਾ ਤੇ ਸੋਚਣਾ ਵਾ, ਜਿੱਥੇ ਜਾਣਾ ਸੀ ਉੱਥੇ ਤੇ ਗਿਆ ਨਹੀਂ, ਤੇ ਜਿੱਥੋਂ ਬਾਰੇ ਸੋਚਿਆ ਨਹੀਂ ਸੀ ਉਸ ਰਸਾਤਲ ਵਿੱਚ ਤਸ ਗਿਆ। ਭਾਈ ਸਾਹਿਬ ਦੇ ਬਚਨ ਨੇ, ਕਹਿਣ ਲੱਗੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨੈਣ ਉਗਰਤ ਵਹੀ ਠਾਓ ਹੀ ਠਿਕਾਨੋ ਹੈ, ਜੈਸੇ ਜੇਵਰੀ ਬਟਤ ਅੰਦਰੋ ਅਚਿੰਤ ਚਿੰਤ, ਖਾਤ ਜਾਤ ਬਛਰੋ ਟਟੋਰੋ ਪਛਤਾਨੋ ਹੈ, ਜੈਸੇ ਮਿਰਗ ਤ੍ਰਿਸ਼ਨਾ ਲੋ ਧਾਵੈ ਮਿਰਗ ਤ੍ਰਿਖਾਵੰਤ, ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਹੈ, ਤੈਸੇ ਸੁਪਨੰਤਰ ਦਿਸੰਤਰ ਬਹਾਏ ਗਈ, ਗੁਰਮੁਖੋ ਪਹੁੰਚ ਨਾ ਸਕਿਓ ਤਾਂ ਜਹਾਂ ਮੋਏ ਜਾਨੋ। ਜਿੱਥੇ ਜਾਣਾ ਸੀ ਉੱਥੇ ਪਹੁੰਚ ਨਹੀਂ ਸਕਿਆ, ਫਿਰ ਗਿਆ ਕਿੱਥੇ?
ਇੱਕ ਉਰਦੂ ਦਾ ਵਿਦਵਾਨ ਕਹਿੰਦਾ ਕੁਛ ਰੋਤੇ ਮੇ ਕੱਟ ਗਈ, ਕੁਛ ਆਹੋ ਮੇ ਕੱਟ ਗਈ, ਕੁਛ ਸੋਤੇ ਮੇ ਕੱਟ ਗਈ, ਕੁਛ ਗੁਨਾਹੋ ਮੇ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋ ਕੀ ਰਾਹੋਂ ਮੇ ਕੱਟ ਗਏ। ਐਵੇਂ ਬੰਦੇ ਦੀ ਜ਼ਿੰਦਗੀ, ਸਾਰੀ ਜ਼ਿੰਦਗੀ। ਅਜੇ ਵੀ ਪੁੱਛੀ ਜਾਂਦਾ ਹੈ ਕਿ ਨਾਮ ਕਿਵੇਂ ਜਪੀਏ, ਬਾਣੀ ਕਿਵੇਂ ਪੜੀਏ। ਮੈਂ ਸੋਚਣਾ ਅਜੇ ਪੁੱਛੀ ਜਾਂਦਾ, ਮਨਾ ਤੁਰੇਗਾ ਕਿਹੜੇ ਵੇਲੇ? ਜੇ ਤੈਨੂੰ ਸਮਝ ਪੈ ਗਈ ਤੂੰ ਤੁਰ। ਮੇਰੇ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਨੇ ਸ਼ੁਰੂਆਤ ਕੀਤੀ ਪਰਮ ਸੇਵਕ ਦੀ। ਕਹਿਣ ਲੱਗੇ ਦੇਖੋ ਅੱਜ ਕਮਾਈ ਕਰ ਕਰਕੇ ਸੇਵਕ ਉੱਥੇ ਪਹੁੰਚ ਗਿਆ, ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਹਲਤ ਪੁਲਾਤਾ। ਸੇਵਕ ਉਸ ਥਾਂ ਤੇ ਪਹੁੰਚ ਗਿਆ ਜਿਹਨੂੰ ਬਾਬਾ ਜੀ ਨੇ ਬਾਣੀ ਚ ਕਹਿ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦਿਆ ਹੁਣ ਭਇਓ ਕਿਰਪਾਲ ਠਾਕੁਰ ਸੇਵਕ। ਸੇਵਕ ਵਿੱਚ ਤੇ ਸਵਾਮੀ ਵਿੱਚ ਕੋਈ ਅਭੇਦਤਾ ਨਹੀਂ, ਕੋਈ ਫਰਕ ਨਹੀਂ, ਵਾਹਿਗੁਰੂ ਉਹ ਇੱਕ ਨੇ। ਸਾਹਿਬ ਕਹਿਣ ਲੱਗੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸਲ ਲੈ ਸਲ ਸਮਾਏ ਦਾ। ਸਵਾਮੀ ਸਮੁੰਦਰ ਹੈ ਤੇ ਸੇਵਕ ਲਹਿਰ ਹੈ, ਤੈਨੂੰ ਭੁਲੇਖਾ ਪੈ ਗਿਆ, ਸੇਵਕ ਵੱਖਰਾ ਤੇ ਸਵਾਮੀ ਵੱਖਰਾ, ਪਰ ਗਿਆਨਵਾਨ ਕਹਿੰਦਾ ਨੀ ਦੋਨੋਂ ਇੱਕੋ ਹੀ, ਵੱਖ ਨਹੀਂ। ਹਜ਼ੂਰ ਨੇ ਬਾਣੀ ਚ ਕਿਰਪਾ ਕੀਤੀ ਸਵਾਮੀ ਤੇ ਸੇਵਕ ਦੀ ਅਭੇਦਤਾ। ਇੱਕ ਸ਼ਬਦ ਅਕਸਰ ਆਪ ਸਰਵਣ ਕਰਦੇ ਹੋ ਜਦੋਂ ਭੋਗ ਪੈਂਦੇ ਨੇ ਨਾ, ਤੇ ਕਈ ਸੱਜਣ ਉਹ ਸ਼ਬਦ ਪੜ੍ਹਦੇ ਨੇ ਕਿ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਉਹ ਸ਼ਬਦ ਮ੍ਰਿਤਕ ਨਾਲ ਸੰਬੰਧਿਤ ਨਹੀਂ। ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਪਤਾ ਹੈ। ਵੈਸੇ ਖਿਨ ਵਿੱਚੋਂ ਨਿਕਲ ਕੇ ਬੇਨਤੀ ਕਰਾਂ, ਜਦੋਂ ਕਿਸੇ ਵੀ ਗਏ ਹੋਏ ਦਾ ਭਲਾ ਸੋਚਨੇ ਆ ਨਾ, ਉਦੋਂ ਉਹਨਾਂ ਨੂੰ ਇੱਕ ਅਰਦਾਸ ਕਰਿਆ ਕਰੋ ਕੀਰਤਨੀਏ ਗੁਰਸਿੱਖਾਂ ਨੂੰ ਕਿ ਬਾਬਾ ਜੀ ਭਾਈ ਸਾਹਿਬ ਜੀ ਉਹ ਬੇਨਤੀ ਦੇ ਸ਼ਬਦ ਪੜ੍ਹਿਓ, ਦਾਅਵੇ ਦੇ ਸ਼ਬਦ ਨਾ ਪੜ੍ਹਿਓ, ਬੇਨਤੀ ਦੇ ਸ਼ਬਦ ਪੜ੍ਹੋ। ਹੁਣ ਅਸੀਂ ਆਮ ਤੌਰ 'ਤੇ ਦੇਖਦੇ ਹਾਂ ਕਿ ਜਦੋਂ ਕੋਈ ਗੁਰਮੁਖ ਪਿਆਰਾ ਚਲਾ ਜਾਂਦਾ ਹੈ ਤੇ ਉਹ ਸ਼ਬਦ ਸ਼ੁਰੂ ਕਰ ਲੈਂਦੇ ਹਾਂ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ। ਸ਼ਬਦ ਹਰ ਇੱਕ ਸ਼ਬਦ ਦੇ ਅੰਦਰ ਦੇ ਭਾਵ ਨੂੰ ਸਮਝੀਏ। ਉਹ ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਗੁਰੂ ਗੁਰੂ ਜਪਣ ਵਾਲਾ, ਤੇ ਸ਼ਬਦ ਸ਼ੁਰੂ ਕਰ ਦਿੱਤਾ ਕਿ ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚਿੱਤ ਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ ਨਾਲ ਕਹਿਣਾ ਗੁਰਮੁਖ ਪਿਆਰਾ। ਤੁਸੀਂ ਕਦੀ ਸ਼ਬਦ ਦੇ ਸਲੋਕ ਦੀ ਡੂੰਘਾਈ ਚ ਜਾਓ। ਬਾਣੀ ਵਿੱਚ ਬਗਲਾ ਕਿਹਨੂੰ ਮੰਨਿਆ? ਗੁਰਮੁਖ ਨੂੰ ਮੰਨਿਆ। ਕਲੋਲਾਂ ਕੌਣ ਕਰਦਾ? ਗੁਰਮੁਖ ਕਰਦਾ। ਅਚਿੰਤ ਕਿਹਨੂੰ ਮੰਨਿਆ? ਜੇ ਇਸ ਸ਼ਬਦ ਦੀ ਹੋਰ ਗਹਿਰਾਈ ਚ ਜਾਈਏ, ਗੁਰੂ ਗ੍ਰੰਥ ਸਾਹਿਬ ਵਿੱਚ ਬਗਲਾ ਉਸ ਕਪਟੀ ਬੰਦੇ ਨੂੰ ਮੰਨਿਆ ਕਿ ਜਿਹੜਾ ਪਿਆਰਿਓ ਸਾਰੀ ਜ਼ਿੰਦਗੀ ਜ਼ਿੰਦਗੀ ਦੇ ਦਰਿਆ ਉੱਤੇ ਕੇਵਲ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਹੀ ਖਾਂਦਾ ਰਿਹਾ, ਉਹ ਐਸ਼ੋਸ਼ਰ ਚ ਕਲੋਲਾਂ ਕਰਦਾ ਰਿਹਾ, ਉਹਦੇ ਲਈ ਇਹ ਸ਼ਬਦ ਨਹੀਂ। ਦਰਿਆਵੇ ਕੰਨੇ ਬਗਲਾ ਬੈਠਾ ਕੇਲ ਕਰੇ, ਕੇਲ ਦਾ ਅਰਥ ਕੀ ਕਰਾਂਗੇ? ਕੇਲ ਦਾ ਅਰਥ ਨਾਮ ਨਹੀਂ ਹੋ ਸਕੇਗਾ, ਕਲੋਲਾਂ ਕਰਦਾ। ਕੇਲ ਕਰੇਂਦੇ ਖੰਜ ਨੂੰ ਅਚਿੰਤੇ ਬਾਜ ਪਏ, ਅਚਿੰਤੇ ਬਾਜ ਉਹਨੂੰ ਹੀ ਪੈਂਦੇ ਨੇ ਜਿਹਨੂੰ ਮੌਤ ਚੇਤੇ ਨਹੀਂ। ਤੇ ਪਿਆਰਿਓ ਜਿਹੜਾ ਹਰ ਵਕਤ ਸੋਹਿਲਾ ਸਾਹਿਬ ਬਾਣੀ ਪੜ੍ਹਦਾ, ਨਾਮ ਜਪਦਾ, ਉਹ ਹਰ ਇੱਕ ਸਵਾਸ ਨੂੰ ਵੇਖ ਕੇ ਕਹਿੰਦਾ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕੇ ਨਾ ਆਵੇ ਰਾਮ। ਸ਼ਬਦ ਪੜ੍ਹਨੇ ਚਾਹੀਦੇ ਨੇ ਅਰਦਾਸ ਦੇ। ਰਾਖ ਲਿਹੋ ਹਮ ਤੇ ਬਿਗਰੀ, ਸ਼ਬਦ ਪੜ੍ਹਨੇ ਚਾਹੀਦੇ ਨੇ। ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਸ਼ਬਦ ਪੜ੍ਹਨੇ ਚਾਹੀਦੇ ਨੇ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ। ਸ਼ਬਦ ਪੜ੍ਹਨੇ ਚਾਹੀਦੇ ਨੇ ਲੇਖਾ ਕਤੈ ਨਾ ਛੁੱਟਿਆ ਖਿੰਨ ਖਿੰਨ ਭੁੱਲਣ ਖਾਰ। ਗੁਰਮੁਖੋ ਅਰਦਾਸ ਕਹਿਣ ਤੋਂ ਪਹਿਲਾਂ ਕੀਰਤਨ ਅਰਦਾਸ ਹੀ ਬਣ ਜਾਏ, ਕੀਰਤਨ ਅਰਦਾਸ ਬਣ ਜਾਏ, ਉਹਦੇ ਲਈ ਬੇਨਤੀਆਂ ਕੀਤੀਆਂ ਜਾਣ ਤੇ ਸਤਿਗੁਰੂ ਵਿੱਚ ਵਰਤਦੇ ਨੇ। ਹਜ਼ੂਰ ਕਿਰਪਾਲੂ ਜੀ ਨੇ ਕਿਰਪਾਲਤਾ ਕੀਤੀ। ਇਹ ਸ਼ਬਦ ਵੱਲ ਆਵਾਂ ਕਿ ਸੇਵਕ ਤੇ ਸਵਾਮੀ ਦੀ ਅਭੇਦਤਾ ਕੀ ਹੈ। ਸ਼ਬਦ ਹੈ ਸੂਰਜ ਕਿਰਨ ਮਿਲੇ ਭਇਓ ਕਿਰਪਾਲ ਠਾਕੁਰ ਸੇਵਕ ਕੋ। ਸੂਰਜ ਕਿਰਨ ਮਿਲੇ जल का जल खुआ राम, ज्योति ज्योत रली संपूर्ण थी आराम। पूरे सारे हुंदे ने पर सवास पूरे हुंदे ने, आत्मक सफर किसे दा पूरा नहीं जे हुंदा, कोई करोड़ां विचों इक दा। ते असी शब्द भी अपने पिंडां च वरतदे रहे हां, जदों किसे दी मौत होनी कि फलाना बंदा पूरा हो गया है, ते उस वेले मन च आउंदा एवें कई जाने पूरा हो गया, इन्हें तां कदम एक भी नहीं सी पटिया, ते पूरा कित्थे हो जाणा सी, इह तां खाली होके चला गया। पिछले दिन एक बेनती की, बच्चा जन्म लैंदा कदी उस एक घंटे दे न्याणे दे हथ देखियो, वह दोनों मिठियां मुठियां घुट के मीट लैंदा। आ महीने कदा भी बच्चा ना, निके निके हथ ने, ह्यूमन बींग किसी भी इंसान का बच्चा हो, अपनियां मुठियां बंद करेगा, तो जदों मौत हुंदी है ना, खोलन की लोड़ नहीं पैंदी, अपने आप ही पंजे खुल जाते हैं बहुतात विच। कदी सोचिया कि जमदे हुए की मुठ्ठी खोलीए फिर बंद हो जाती है, ते मरे हुए की खोलन की लोड़ नहीं पैंदी, खुद ही मुठियां खुल जांदियां। असल विच गुरु ने आउण ते जाण विच भी रब ने समझा दिता, बंदिया आ जिहड़ी जन्म वेले मुठ्ठी बांधे नूं समझ लै, अजे सवास विच नहीं, अजे जिंदगी दे दिन तेरे कोल ने, अजे अवसर तेरे कोल है, ते जे इन्ने साल लंघ के भी कमाई कुछ नहीं कीती, ते मरे दिए पंजे खुले हुए देख के याद रखी, मुठ्ठी बंद करके आया सी ते हथ खोल के चल पिया, सब कुछ गवा की तुर पे। हजूर ने बाणी च कहा, जदों स्वामी अपने सेवक ते त्रुठिया, अज नूं खीरली डिग्री मिली, जिन्हें हंकार ना कीता, लालच ना कीता, मोह ना कीता, जिसने प्रीत कीती, भुख मिलिया, दुख मिलिया, सुख मिलिया, सब कुछ जर के इको क्या, बस दाता मेर करी, मैनू अपने बुवे तो कदी ना तकी। एक उदाहरण सिख इतिहास चाहुंदी है, प्यारियो जे अंदरों जर जांगे ना, क्योंकि कई बार असीं कहिंदे आ कि लो जी इन्नी कमाई करन वाले दुख क्यों, शब्द कई बार कहिंदे आ भी जिन्हां नाम जपिया आरे क्यों चल गए, बंद बंद क्यों कट्टे गए। कदी भांडे घड़न वाले नूं देखियो, वह जदों मिट्टी का भांडा बनांदा है ते अग्ञानी बंदा कहिंदा देखो इन्नी मेहनत करके भांडा तोड़न लगा, पर जे नूं पुछियो भलिया जेनू तोड़ना ही सी ते बनाया क्यों, कहन लगा तुहानू उपर वाला हाथ दिसदा पर तुसी दूजा हाथ नहीं देखिया, मैं थल्यो सहारा भी दे जाना, उपरों थापड़ रहे हैं। आ जिहड़ी जिंदगी विच दुख कलेश आउणा जां तशद्दुद होना, प्यारियो असी साडियां नजरां च दुख है, पर उन्हां कमाई वालियां नू पुछ के देखियो जिन्हां दे अंदर सुखमनी साहिब गुरु का नाम गुरु की बाणी टिकी होवे, वो कहिंदे ने तुहानू सिर्फ बाहर दे आरे दिसदे ने पर अंदर वाली आत्मा नहीं दिसदी, कि गुरु तेग बहादुर अंदर वाली आत्मा ते अपना रस पै भरदे। इत्थे इक मैं उदाहरण इतिहास विचो देनी चाहना, अखीरली पदवी सेवक दी की है, जिहड़ा सब कुछ जर जाए पर जरना बड़ा मुश्किल है, हौमे टिकण कित्थे दिंदी है, मैनू इहने आ शब्द क्यों माड़ा किया, मैनू आ क्यों किया। इत्थे तां कई वारी मैं सोचना देश विच भी किसे बंदे नू मान लो कोई कीर्तनियां पहला फतेह ना बुलाए, ते प्रबंधक कई वारी कहिंदा है इस बंदे नू अकल नहीं, जदों मैं लंघिया मैनू पहला फतेह क्यों ना बुलाई, हंकार देखो फतेह ते भी खलोता है, पहला इहने पहल क्यों ना कीती। आओ उस सिख दे दर्शन करिए जिन्हें सब कुछ जरिया पर क्या सतगुरु अपने बूवे तो कदी तोड़ी ना। भाई फेरू तुसी सारे उन्हां बारे शायद जानदे होवोगे, गुरु खारा साहब तो उन्होंने बख्शीश मिली, घ्यो की फेरी लाने वाले असली नाम सी भाई संगत, घ्यो की फेरी लाने करके फेरू हो गया, ते गुरु हरराय साहब ने तवा रीखी, पन्ने ने इहदी सेवा तो खुश होके कहा सी फेरू मम खीसा कर होए तेरा, जेब मेरी होवेगी खत तेरा होवेगी नू वरती। ते गुरु तेग बहादुर सच्चे पातशाह ने ता खुश होके दी सेवा तो शब्द कह दिता फेरू आज तो बाद खीसा भी तेरा ते हाथ भी तेरा। सेवक ते स्वामी दी अपेदता, क्योंकि बाणी जे सिद्धांत है ते एदे पिछे कमाई भी है, जे असी सोचिए भी बाणी कली है ते कमाण वाले कोई नहीं, ਨਹੀਂ ਜੇ ਗੁਰੂ ਗ੍ਰੰਥ ਸਾਹਿਬ ਜੁਗੋ ਜੁਗ ਅਟਲ ਕਹਿੰਦੇ ਹਾਂ ਤੇ ਯਾਦ ਰੱਖਿਓ ਜੁਗੋ ਜੁਗ ਅਟਲ ਸਮਰੱਥ ਗੁਰੂ ਦੀ ਹਜ਼ੂਰੀ ਵਿੱਚ ਜੁਗੋ ਜੁਗ ਅਟਲ ਕਮਾਈ ਵਾਲੇ ਸਿੱਖ ਵੀ ਰਹਿਣਗੇ ਪਰ ਉਹ ਅਡੰਬਰ ਨਹੀਂ ਕਰਦੇ ਉਹ ਮਾਡਲ ਬਣ ਕੇ ਨਹੀਂ ਤੁਰਦੇ ਵਿਖਾਵਾ ਨਹੀਂ ਕਰਦੇ ਗੁਰੂ ਕਲਗੀ ਵਾਲੇ ਦਾ ਸਮਾਂ ਆਇਆ ਤੇ ਜਦੋਂ ਮਸੰਦਾਂ ਦੀ ਛਾਂਟੀ ਕੀਤੀ ਗਈ ਤੇ ਹਜ਼ੂਰ ਕਿਰਪਾਲੂ ਜੀ ਨੇ ਪੁੱਛਿਆ ਸਾਰੇ ਮਸੰਦਾਂ ਬਾਰੇ ਕਹਿਣ ਲੱਗੇ ਮਹਾਰਾਜ ਨੱਕੇ ਦੇਸ਼ ਤੋਂ ਭਾਈ ਫੇਰੂ ਕਦੀ ਨਹੀਂ ਆਇਆ ਨਾ ਦਸਵੰਧ ਦੀ ਮਾਇਆ ਭੇਜੀ ਹਜ਼ੂਰ ਨੇ ਹੁਕਮ ਦਿੱਤਾ ਸਿੱਖਾਂ ਨੂੰ ਕਿ ਉਹਦੀਆਂ ਮੁਸ਼ਕਾਂ ਬੰਨ ਕੇ ਉਹਨੂੰ ਲਿਆਂਦਾ ਜਾਏ ਜਦੋਂ ਲੈਣ ਗਏ ਸਿੱਖ ਤੇ ਕੀ ਦੇਖਿਆ ਬਿਰਧ ਬਾਬਾ ਭਾਂਡਿਆਂ ਚ ਖਲੋਤਾ ਲੰਗਰ ਦੇ ਭਾਂਡੇ ਪਿਆ ਮਾਂਜੇ ਤਨ ਮਿੱਟੀ ਨਾਲ ਭਰਿਆ ਲੰਗਰ ਦੇ ਭਾਂਡਿਆਂ ਚ ਖਲੋਤਾ ਉਹਨਾਂ ਦਾ ਖੀਆ ਨਾ ਪਿਆ ਜਣੇ ਖਣੇ ਨੂੰ ਹਰ ਕੋਈ ਟੋਕ ਸਕਦਾ ਹੈ ਪਰ ਜਿਹਦੇ ਅੰਦਰ ਗੁਰੂ ਵਰਤ ਜਾਏ ਉਹਦੀ ਅੱਖ ਚ ਤਾਂ ਅੱਖ ਵੀ ਨਹੀਂ ਮਿਲਾਈ ਜਾ ਸਕਦੀ ਉਹਨਾਂ ਦੇ ਮਨ ਚ ਆਇਆ ਅਸੀਂ ਬੰਨ ਕੇ ਲਿਜਾਂਗੇ ਇਹਦੇ ਹੱਥ ਫਤਿਹ ਬੁਲਾਈ ਬਾਬੇ ਫੇਰੂ ਨੇ ਪਿਆ ਪੁੱਛਿਆ ਆਓ ਕਿਵੇਂ ਆਏ ਹੋ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਲ ਪਾਣੀ ਪਹਿਲਾਂ ਜਲ ਪਾਣੀ ਛਕੋ ਉਹਨਾਂ ਦੀਆਂ ਅੱਖਾਂ ਭਰ ਰਹੀਆਂ ਕਹਿਣ ਲੱਗੇ ਇਸ ਮਹਾਂਪੁਰਸ਼ ਨੂੰ ਇੱਕੋ ਦਮ ਆਪ ਬਰਤਨ ਲੈ ਕੇ ਲੰਗਰ ਲੈਣ ਚਲੇ ਗਏ ਉਹਨਾਂ ਨੇ ਕਿਹਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਘਰੋਂ ਆਏ ਹਾਂ ਭਾਈ ਫੇਰੂ ਇੱਕੋ ਦਮ ਉਹਨਾਂ ਦੇ ਚਰਨ ਪਕੜੇ ਮੇਰੇ ਪ੍ਰੀਤਮ ਦੇ ਦੇਸ਼ ਤੋਂ ਆਏ ਹੋ ਮੇਰੇ ਪਿਆਰੇ ਦੇ ਘਰੋਂ ਆਏ ਹੋ ਕੀ ਹੈ ਮੇਰੇ ਲਈ ਹੁਕਮ ਜਦੋਂ ਉਹਨਾਂ ਦੱਸਿਆ ਕਿ ਪਿੱਛੇ ਬਾਹਾਂ ਬੰਨ ਕੇ ਲਿਆਉਣਾ ਹੱਸ ਪਏ ਕਹਿਣ ਲੱਗੇ ਬੜਾ ਦਿਆਲੂ ਹੈ ਮੇਰਾ ਸਤਿਗੁਰੂ ਉਹਨਾਂ ਕਿਹਾ ਹੱਥ ਹੋ ਗਈ ਪਿੱਛੇ ਬਾਹਾਂ ਬੰਨਣੀਆਂ ਤੇ ਗੁਰੂ ਦਿਆਲੂ ਕਹਿਣ ਲੱਗੇ ਜੇ ਗੁਰੂ ਬਾਹਾਂ ਬੰਨੇਗਾ ਤੇ ਜਮਦੂਤ ਕਦੀ ਨਹੀਂ ਬੰਨ ਸਕੇਗਾ ਜੇ ਗੁਰੂ ਬੰਨਣ ਲੱਗਾ ਜਮਦੂਤ ਦੀ ਕੀ ਹਸਤੀ ਉਹਨਾਂ ਨੇ ਬਾਹਾਂ ਨਾ ਬੰਨੀਆਂ ਪਰ ਭਾਈ ਸਾਹਿਬ ਪਿੱਛੇ ਕਰਕੇ ਬਾਹਾਂ ਆਨੰਦਪੁਰ ਸਾਹਿਬ ਤੱਕ ਗਏ ਇਹਨੂੰ ਕਰਮ ਕਾਂਡ ਨਾ ਸਮਝਿਓ ਕਿਉਂਕਿ ਸਿਦਕ ਵਾਲਿਆਂ ਦੀ ਖੇਡ ਅਸਚਰਜ ਹੈ ਜਦੋਂ ਆਨੰਦਪੁਰ ਸਾਹਿਬ ਦਰਬਾਰ ਵਿੱਚ ਗਏ ਭਾਈ ਵੀਰ ਸਿੰਘ ਹੋਣੀ ਲਿਖਦੇ ਨੇ ਹਜ਼ੂਰ ਦੇ ਸਾਹਮਣੇ ਜਦੋਂ ਲਿਆਂਦਾ ਫਿਰ ਇਹਨਾਂ ਬਾਹਾਂ ਛੱਡ ਕੇ ਪਿੱਛੋਂ ਕੱਢ ਕੇ ਆਪਣੇ ਦਾੜੇ ਨੂੰ ਹੱਥ ਨਾਲ ਪਕੜ ਲਿਆ ਸੱਚੀ ਸਰਕਾਰ ਨੇ ਦੇਖਿਆ ਹੁਣ ਸਵਾਮੀ ਤੇ ਸੇਵਕ ਦੀ ਅਭੇਦਤਾ ਕਿਉਂਕਿ ਜੇ ਕਮਾਈ ਕਰਦਾ ਅਖੀਰ ਤੇ ਗੁਰੂ ਨੇ ਤਰੁੱਠਣਾ ਨਹੀਂ ਇੱਕ ਬੱਚਾ ਪੜ੍ਹ ਕੇ ਆਉਂਦਾ ਚੰਗੇ ਨੰਬਰ ਲੈ ਕੇ ਆਉਂਦਾ ਮਾਂ ਸੀਨੇ ਨਾਲ ਲਾ ਕੇ ਰੱਜਦੀ ਨਹੀਂ ਤੇ ਜਦੋਂ ਸਿੱਖ ਕਮਾਈ ਕਰਕੇ ਜਾਂਦਾ ਮੇਰਾ ਗੁਰੂ ਨਾਨਕ ਸੀਨੇ ਨਾਲ ਲਾ ਕੇ ਰੱਜਦਾ ਨਹੀਂ ਇਹਨੂੰ ਭਾਵਨਾ ਤੇ ਨਜ਼ਰੀਏ ਨਾਲ ਤੱਕਿਓ ਦਾੜਾ ਪਕੜਿਆ ਤੇ ਨਾਲ ਦੇ ਜਦੋਂ ਮੁਨਸ਼ੀ ਨੂੰ ਪੁੱਛਿਆ ਕਿ ਇਸ ਦਾ ਕਦੀ ਹਿਸਾਬ ਕਿਤਾਬ ਦੇਖੋ ਵਹੀ ਚ ਉਹਨੇ ਕਿਹਾ ਮਹਾਰਾਜ ਕਦੀ ਨਾ ਕੋਈ ਆਇਆ ਨਾ ਕੁਝ ਦਿੱਤਾ ਨਾ ਕੁਝ ਲਿਆ ਹਜ਼ੂਰ ਦੇ ਸਾਹਮਣੇ ਖਲੋਤਾ ਇਹ ਬਾਬਾ ਇਹਦੀਆਂ ਅੱਖਾਂ ਚੋਂ ਪਾਣੀ ਸਿਮਿਆ ਹਜ਼ੂਰ ਨੇ ਨੇਤਰ ਬੰਦ ਕੀਤੇ ਸੰਗਤ ਖਾਮੋਸ਼ ਸੀ ਬਿਲਕੁਲ ਖਾਮੋਸ਼ ਪਤਾ ਨਹੀਂ ਇਸ ਬਾਬੇ ਨਾਲ ਇਸ ਬਜ਼ੁਰਗ ਨਾਲ ਕੀ ਬਣਨਾ ਹੈ ਹਜ਼ੂਰ ਨੇ ਨੇਤਰ ਖੋਲੇ ਇੱਕੋ ਦਮ ਸਿੰਘਾਸਨ ਤੋਂ ਉਤਰੇ ਤੇ ਭਾਈ ਫੇਰੂ ਦੇ ਨੇਤਰ ਬੰਦ ਵਿੱਚੋਂ ਨੀਰ ਵਗੇ ਹੱਥਾਂ ਨਾਲ ਦਾੜਾ ਪਕੜਿਆ ਆਪਣਿਆਂ ਨਾਲ ਸਤਿਗੁਰੂ ਨੇ ਦਾੜਾ ਹੱਥੋਂ ਛਡਾ ਕੇ ਕੁੱਟ ਕੇ ਸੀਨੇ ਨਾਲ ਲਾ ਕੇ ਕਿਹਾ ਮੁਨਸ਼ੀ ਜੀ ਇਹਦੇ ਕਾਗਜ਼ ਨਾ ਫੋਲੋ ਕਿਉਂਕਿ ਇਹਦਾ ਹਿਸਾਬ ਤਾਂ ਸਾਡੇ ਅੰਦਰ ਦੀ ਵਹੀ ਤੇ ਲਿਖਿਆ ਹੈ ਅੰਦਰ ਦਾ ਖਾਤਾ ਕੀ ਹੈ ਅੰਦਰੋਂ ਗੁਰੂ ਨਾਲ ਜੁੜਿਆ ਹੈ ਹਜ਼ੂਰ ਕਿਰਪਾਲੂ ਨੇ ਉੱਥੇ ਪੰਜ ਬਖਸ਼ਾਂ ਦਿੱਤੀਆਂ ਉਹ ਬਖਸ਼ਾਂ ਕਦੀ ਦੇਖਿਓ ਗੁਰੂ ਕੀਆਂ ਸਾਖੀਆਂ ਇੱਕ ਕਿਤਾਬ ਹੈ ਸਰੂਪ ਦਾਸ ਕੋਸ਼ਕ ਦੀ ਉਹਦੇ ਚ ਲਿਖਿਆ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਦੂਜਾ ਬਚਨ ਕੀਤਾ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੀ ਸੇਵਾ ਗਾੜੀ ਭਾਈ ਫੇਰੂ ਜਗ ਕਰਨੀ ਸਾਰੀ ਭਾਈ ਫੇਰੂ ਜਗ ਤੁਲਹਾਂ ਭਾਰੀ ਅਖੀਰ ਤੇ ਬੈਰਾਗ ਚਾਹ ਕੇ ਕਹਿਣ ਲੱਗੇ ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ ਹੁਣ ਸਵਾਮੀ ਦੇ ਨਾਲ ਅਭੇਦਤਾ ਕਿੱਥੇ ਜਾ ਪਹੁੰਚਿਆ ਸਿੱਖ ਪੰਜ ਬਖਸ਼ਾਂ ਕਿ ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਜਗ ਤੁਲਹਾ ਭਾਰੀ, ਭਾਈ ਫੇਰੂ ਤੇਰੀ ਕਰਨੀ ਸਾਰੀ, ਭਾਈ ਫੇਰੂ ਤੇਰੇ ਤੋਂ ਸਤਿਗੁਰ ਬਲਿਹਾਰੀ, ਘੁੱਟ ਕੇ ਸੀਨੇ ਨਾ ਲਾਇਆ। ਤੇ ਉੱਥੇ ਭਾਈ ਸਾਹਿਬ ਨੇ ਇੱਕ ਰਚਨਾ ਕੀਤੀ, ਉਹਨਾਂ ਦੀਆਂ ਕੁਛ ਰਚਨਾਵਾਂ ਪੜ੍ਹਨ ਨੂੰ ਮਿਲੀਆਂ ਪੁਰਾਣਿਆਂ ਗ੍ਰੰਥਾਂ ਵਿੱਚੋਂ, ਪਿਆਰਾ ਸਿੰਘ ਪਦਮ ਹੋਣਾ ਨੇ ਕੋਟ ਕੀਤੀਆਂ, ਭਾਈ ਵੀਰ ਸਿੰਘ ਹੋਣਾ ਲਿਖੀਆਂ, ਭਰੇ ਦਰਬਾਰ ਚ ਕਿਹਾ ਤੇਰੇ ਤੋਂ ਸਤਿਗੁਰ ਬਲਿਹਾਰੀ। ਫਿਰ ਦੇਖੋ ਸਿੱਖ ਦੀ ਨਿਮਰਤਾ, ਕਹਿਣ ਲੱਗੇ ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਸਾਡਾ ਤੇਰੇ ਤੋਂ ਬਿਨਾਂ ਸਹਾਰਾ ਕਿਹੜਾ ਸੱਜਣਾ ਸਤਿਗੁਰੂ, ਸਾਡੇ ਸੱਜਣਾ ਜੀ ਸਾਨੂੰ ਤੇਰੀ ਮਣੀ, ਨਿਮਾਣਿਆਂ ਦਾ ਤੂੰ ਮਾਣ ਸਦਾਵੇਂ ਸਾਡੀ ਵੀ ਤਾਂਗ ਤਣੀ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ ਤੇਰੇ ਵਰਗਾ ਸਤਿਗੁਰੂ, ਚੜ੍ਹਦੇ ਤੋਂ ਲਹਿੰਦੇ ਤੱਕ ਕਿਤੋਂ ਨਹੀਂ ਲੱਭਦਾ ਤੇਰੇ ਵਰਗਾ ਦਾਤਾ, ਤੈਂ ਜਿਹਾ ਸਾਨੂੰ ਹੋਰ ਨਾ ਕੋਈ, ਅਸੀਂ ਢੂੰਡੀ ਬਣੀ ਬਣੀ। ਅਖੀਰਲੀਆਂ ਤੁਕਾਂ ਸਨ, ਫੇਰੂ ਜਾਣ ਸੱਜਣ ਤੋਂ ਵਾਰੀ, ਵਾਰੀ ਤਾਂ ਭਲੀ ਬਣੀ, ਆਪਣੇ ਗੁਰੂ ਸੱਜਣ ਤੋਂ ਆਪਣੇ ਆਪ ਨੂੰ ਕੁਰਬਾਨ ਕਰ ਦੇ। ਸਤਿਗੁਰੂ ਨੇ ਕਿੰਨਾ ਵੱਡਾ ਦਰਜਾ ਦਿੱਤਾ। ਗੁਰਮੁਖੋ ਆਪ ਬਾਣੀ ਪੜ੍ਹਨ ਵਾਲੇ ਹੋ, ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਪਰ ਬਾਣੀ ਨੂੰ ਆਪਣੀ ਐਨਕ ਨਾਲ ਕਦੀ ਨਾ ਪੜਿਓ, ਬੇਨਤੀ ਸਮਝਿਓ। ਮੈਂ ਅੱਜ ਸੁਬਹਾ ਵੀ ਗੁਰਮੁਖ ਪਿਆਰਿਆਂ ਨਾਲ ਬੈਠਿਆਂ ਵਿਚਾਰ ਚੱਲਦੀ ਸੀ, ਕਦੀ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੂੰ ਕਿਸੇ ਦੇ ਅੰਦਰ ਨੂੰ ਸੱਟ ਮਾਰਨ ਲਈ ਨਾ ਵਰਤੋ, ਕਿਉਂਕਿ ਆਪਾਂ ਗੁਰੂ ਕੇ ਦੇਣਦਾਰ ਬਣ ਜਾਂਗੇ, ਕਿਉਂਕਿ ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਗੁਰੂ ਦੀ ਦਿਆਲਤਾ, ਗੁਰੂ ਵਰਗਾ ਕੋਈ ਦਿਆਲੂ ਨਹੀਂ, ਸਤਿਗੁਰੂ ਤਾਂ ਇੰਨੇ ਦਿਆਲੂ ਨੇ, ਹੱਥ ਜੋੜ ਕੇ ਕਹਿੰਦੇ ਨੇ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰਾ ਉਭਰੈ ਤਿੱਤੈ ਲਿਖੋ ਉਭਾਰ। ਸਵਾਮੀ ਤੇ ਸੇਵਕ ਦੀ ਅਭੇਦਤਾ, ਫਿਰ ਉਹਦਾ ਆਉਣਾ ਸਫਲ ਹੈ। ਉਹਨੂੰ ਗੁਰੂ ਜੀ ਨੇ ਕਹਿਣ ਲੱਗੇ ਖਾਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ। ਉਹਨੂੰ ਹੀ ਸਤਿਗੁਰੂ ਨੇ ਬਾਣੀ ਵਿੱਚ ਕਿਰਪਾਲਤਾ ਕਰਕੇ ਕਿਹਾ, ਕਹਿਣ ਲੱਗੇ ਨਾਮ ਦੇ ਪਰਮਾਤਮਾ, ਮੈਂ ਤੇਰੇ ਨਾਲ ਇੱਕ ਸ਼ਰਤ ਲਾਣ ਆਇਆ ਹਾਂ। ਦੇਖੋ ਦੋਨੋਂ ਸ਼ਬਦ ਪੜਿਓ ਰਾਗ ਸਾਰੰਗ ਚ ਪੂਰੇ ਜਾ ਕੇ, ਮੈਂ ਸਿਰਫ ਪ੍ਰਮਾਣ ਵਜੋਂ ਅਰਜ਼ ਕਰ ਦਿੰਦਾ। ਕਹਿੰਦੇ ਨੇ ਪਰਮਾਤਮਾ ਤੇਰੇ ਨਾਲ ਜੋ ਮੈਂ ਸ਼ਰਤ ਲਾਣੀ ਹੈ। ਕੀ? ਕਹਿਣ ਲੱਗੇ ਸੇਵਕ ਦੇ ਲੱਛਣਾਂ ਤੋਂ ਸਵਾਮੀ ਦੀ ਝਲਕ ਪੈਂਦੀ ਏ, ਤੇ ਸਵਾਮੀ ਦੀਆਂ ਰਹਿਮਤਾਂ ਤੋਂ ਸੇਵਕ ਦਾ ਪਤਾ ਲੱਗ ਜਾਂਦਾ ਹੈ। ਸਮਰੱਥ ਗੁਰੂ ਜੇ ਵਿੱਚ ਵਰਤਦਾ ਹੋਵੇ ਨਾ, ਗੁਰੂ ਦੀਆਂ ਸਿਫਤਾਂ ਕਰਕੇ ਜਦੋਂ ਕੋਈ ਸਿੱਖ ਨੂੰ ਦੇਖਦਾ ਤੇ ਜਿਹਦੇ ਵਿੱਚ ਗੁਰੂ ਵਰਤਦਾ, ਉਹਨੂੰ ਸਮਝ ਲੱਗ ਜਾਂਦੀ ਹੈ ਸਿੱਖ ਕੋਲ ਕਿੰਨੀ ਤਾਕਤ ਹੈ। ਤੇ ਇੰਨੀ ਤਾਕਤ ਜੇ ਕਿ ਜਦੋਂ ਸਿੱਖ ਸਾਧਨਾ ਦੀ ਭੱਠੀ ਚ ਤਪਦਾ, ਫਿਰ ਇਹਨੇ ਕੋਲ ਇੰਨੀ ਸ਼ਕਤੀ ਹੁੰਦੀ ਹੈ ਇਹਦੇ ਨੇੜੇ ਕੋਈ ਨਹੀਂ ਟੁੱਕ ਸਕਦਾ। ਸਤਿਗੁਰੂ ਨੂੰ ਨਾ ਪੁੱਛਿਆ ਸੀ, ਮਹਾਰਾਜ ਕਈ ਵਾਰੀ ਸਿੱਖ ਬਚਨ ਬੋਲਦੇ ਨੇ, ਸਿੱਖਾਂ ਨੇ ਪੁੱਛਿਆ ਸਤਿਗੁਰੂ ਚੋਜੀ ਪ੍ਰੀਤਮ ਜੀ ਨੂੰ ਕਿ ਅਸੀਂ ਸੁਣਨੇ ਆ ਕਿ ਭਾਈ ਲੱਖੂ ਨੇ ਕਿਹਾ ਕਿ ਆਵਾ ਕੱਚਾ ਰਹਿਣੇ, ਪਰ ਉਹ ਕੱਚਾ ਰਹਿ ਗਿਆ। ਭਾਈ ਲੱਦਾ ਲੈ ਕੇ ਆਇਆ, ਭਾਵੇਂ ਕਿਹਾ ਗਿਆ ਪਹਿਲਾਂ ਵੀ ਨਹੀਂ ਬਖਸ਼ੇ ਜਾਣਗੇ, ਪਰ ਲੱਦੇ ਭਾਈ ਲੱਦੇ ਦੀ ਗੱਲ ਨਾ ਮੋੜੀ ਗਈ। ਇਹ ਕੀ ਮਾਜਰਾ? ਸਤਿਗੁਰੂ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਕਿ ਯਾਦ ਰੱਖਿਓ, ਸਿੱਖ ਕਮਾਈ ਕਰਕੇ ਗੁਰੂ ਦੇ ਚਰਨਾਂ ਚ ਇੰਨਾ ਜੁੜ ਜਾਂਦਾ ਹੈ ਕਿ ਪਾਣੀ ਤੋਂ ਬਿਨਾਂ ਖੇਤੀ ਮਾਰੀ ਜਾਏ, ਉਹਨੂੰ ਪਾਣੀ ਰੱਖ ਸਕਦਾ ਹੈ, ਪਰ ਜਿਹਨੂੰ ਪਾਣੀ ਮਾਰਨ ਤੇ ਆ ਜਾਏ, ਯਾਦ ਰੱਖੋ, ਉਹਨੂੰ ਕੋਈ ਨਹੀਂ ਰੱਖ ਸਕਦਾ। ਪਾਣੀ ਤੋਂ ਬਿਨਾਂ ਖੇਤੀ ਸੁੱਕੇ ਤੇ ਬਚ ਸਕਦੀ ਏ, ਤੇ ਪਾਣੀ ਵੀ ਸੁੱਕ ਜਾਏ ਉਹਨੂੰ ਕੌਣ ਮਾਰੇਗਾ? ਕਹਿਣ ਲੱਗੇ ਗੁਰੂ ਦੇ ਮਾਰਿਆਂ ਨੂੰ ਸਿੱਖ ਰੱਖ ਸਕਦਾ ਹੈ, ਪਰ ਜਦੋਂ ਕਮਾਈ ਵਾਲਾ ਕੋਈ ਸ਼ਬਦ ਕਹਿਦਾ ਸੇਵਕ ਦਾ ਜੀਵਨ ਇਤਨਾ ਉੱਚਾ, ਉਹਨੂੰ ਕੋਈ ਵੀ ਨਹੀਂ ਰੱਖ ਸਕਦਾ। ਉਹ ਹੀ ਚਾਹੇ ਤਾਂ ਚਾਹੇ। ਫਿਰ ਉੱਥੇ ਦੂਜਾ ਜਿਹੜਾ ਪ੍ਰਮਾਣ ਦਿੱਤਾ ਬੜਾ ਢੁਕਵਾਂ ਸੀ, ਬਲਦੇ ਕੋਈ ਕੋਲੇ ਅਸੀਂ ਆਪਣੇ ਹੱਥ ਦੀ ਤਲੀ ਤੇ ਰੱਖੀਏ, ਉਹ ਤਾਂ 5 ਮਿੰਟ ਇੱਧਰ ਉੱਧਰ ਰੱਖੇ ਜਾ ਸਕਦੇ ਨੇ ਕੋਲਾ ਭੱਠੀ ਦਾ, ਪਰ ਉਹਨਾਂ ਕੋਲਿਆਂ ਵਿੱਚ ਪਏ ਹੋਏ ਲੋਹੇ ਦੇ ਟੁਕੜੇ ਨੂੰ ਜਿਹੜਾ ਲਾਲ ਸੁਰਖ ਹੋਇਆ, ਉਹਨੂੰ 1 ਸਕਿੰਟ ਕਿਤੇ ਕੋਈ ਚਮੜੀ ਨਾਲ ਲਾ ਕੇ ਦੇਖੇ, ਨਾਲ ਹੀ ਚਮੜੀ ਨੂੰ ਪੱਟ ਕੇ ਰੱਖ ਦੇਗਾ। ਕਹਿਣ ਲੱਗੇ ਜਿਵੇਂ ਭੱਖਦੇ ਹੋਏ ਕੋਲੇ ਤਾਂ ਹੱਥ ਤੇ ਰੱਖੇ ਜਾ ਸਕਦੇ ਨੇ, ਪਰ ਭਖਦੇ ਹੋਏ ਕੋਲਿਆਂ ਵਿੱਚ ਗਰਮ ਹੋਏ ਲੋਹੇ ਨੂੰ ਕੋਈ ਟਿਕਾ ਨਹੀਂ ਸਕਦਾ। ਸੱਚ ਜਾਣੀ ਜਿਹੜਾ ਸੇਵਾ ਕਰਕੇ ਪਹੁੰਚਦਾ ਕਿਸੇ ਮੰਜ਼ਿਲ ਤੇ, ਉਹ ਇਸ ਤਰ੍ਹਾਂ ਜਿਵੇਂ ਭਖਦੇ ਹੋਏ ਕੋਲਿਆਂ ਵਿੱਚੋਂ ਲੋਹਾ ਗਰਮ ਹੋ ਗਿਆ ਹੈ, ਉਹਦੇ ਕੋਲ ਇੰਨੀ ਸਮਰੱਥਾ ਹੈ। ਨਾਮਦੇਵ ਜੀ ਦਾ ਇੱਕ ਬਚਨ ਆਉਂਦਾ ਕਿ ਸਵਾਮੀ ਤੇ ਸੇਵਕ ਦੀ ਅਭੇਦਤਾ, ਕਹਿਣ ਲੱਗੇ ਬਧੋ ਕੀ ਨਾ ਹੋੜ ਮਾਧੋ ਮੋਸਿਓ, ਮੇਰੇ ਨਾਲ ਸ਼ਰਤ ਲਾ, ਠਾਕੁਰ ਤੇ ਜਨ, ਜਨ ਤੇ ਠਾਕੁਰ, ਖੇਲ ਪਰਿਓ ਹੈ ਤੋਸਿਓ, ਆਪਣ ਦਿਓ ਦਿਓਰਾ ਆਪਣ, ਆਪ ਲਗਾਵੈ ਪੂਜਾ, ਜਨ ਜਲ ਤੇ ਤਰੰਗ, ਤਰੰਗ ਤੇ ਹੈ ਜਲ, ਕਹਿਣ ਸੁਣ ਕੋ ਦੂਜਾ। ਕਹਿਣ ਲੱਗੇ ਮੇਰੇ ਨਾਲ ਸ਼ਰਤ ਲਾ, ਪਰਮਾਤਮਾ ਤੇਰੇ ਵਿੱਚ ਤੇ ਤੇਰੇ ਭਗਤ ਚ ਕੋਈ ਅੰਤਰ ਨਹੀਂ, ਕਿਉਂ? ਕਹਿਣ ਲੱਗੇ ਜਦੋਂ ਸੇਵਕ ਨੂੰ ਵੇਖਦੇ ਆ ਤੇਰੀਆਂ ਝਲਕਾਂ ਪੈਂਦੀਆਂ ਨੇ, ਤੇ ਜਦੋਂ ਤੈਨੂੰ ਵੇਖਦੇ ਆ ਤੇ ਸੇਵਕ ਦੀ ਕਮਾਈ ਦਾ ਪਤਾ ਲੱਗਦਾ। ਮੇਰੇ ਮਾਲਕਾ, ਇਹ ਤਾਂ ਇਸ ਤਰ੍ਹਾਂ ਖੇਡ ਰਚੀ ਬੈਠਾ ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ। ਹੁਣ ਇਸ ਸ਼ਬਦ ਤੋਂ ਅਗਲਾ ਸ਼ਬਦ ਪੜ੍ਹਿਓ। ਉਹ ਸ਼ਬਦ ਵਿੱਚ ਭਗਤ ਨਾਮਦੇਵ ਜੀ ਦੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਹੈ, ਭਇਓ ਕਿਰਪਾਲ ਠਾਕੁਰ ਸੇਵਕੋ ਸਵਰੇ ਖਲਤ ਪਲਾਤਾ, ਧਨ ਸੇਵਕ ਸਫਲੋ ਆਇਆ। ਹੁਣ ਇੱਥੇ ਸ਼ਬਦ ਹੈ, ਕਹਿਣ ਲੱਗੇ ਦਾਸ ਅਨਿਨ ਮੇਰੋ ਨਿਜ ਰੂਪ। ਅਨਿਨ, ਜਿਸ ਸੇਵਕ ਨੂੰ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦਾ ਆਸਰਾ ਨਹੀਂ, ਕਹਿੰਦੇ ਅਨਿਨ ਸੇਵਕ ਮੇਰਾ ਰੂਪ ਹੈ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤਰੀ ਮੋਚਨ ਪਰਸਤ ਮੂਰਖਤ ਕਰਤ ਗ੍ਰਹਿ ਕੂਪ, ਮੇਰੀ ਬਾਂਧੀ ਭਗਤ ਛੁਡਾਵੈ, ਬੰਧ ਹੈ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਹਿ ਬੰਧ ਹੈ ਤੋ ਫੁਨ ਮੋਪੈ, ਜਵਾਬ ਨਾ ਹੋਏ। ਜਦੋਂ ਸੇਵਕ ਸਵਾਮੀ ਵਿੱਚ ਅਭੇਦ ਹੋ ਗਿਆ, ਉਹਨਾਂ ਬਾਰੇ ਫਿਰ ਗੁਰੂ ਜੀ ਨੇ ਕਿਹਾ ਹੁਣ ਭਾਂਡਾ ਭਰਿਆ ਗਿਆ, ਜੋ ਜਾਣੈ ਤਿਸ ਸਦਾ ਸੁਖ ਹੋਏ, ਭਇਓ ਕਿਰਪਾਲ ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਹੈ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ, ਪਰ ਉਹਨਾਂ ਤੇ ਜਿਨ੍ਹਾਂ ਤੇ ਭਇਓ ਕਿਰਪਾਲ ਠਾਕੁਰ ਸੇਵਕ, ਜਨ ਆਵਨ ਕਾ ਇਹ ਹੈ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਹੁਣ ਇਹ ਸੇਵਕ ਦੀ ਗੱਲ ਹੈ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਸੇ ਸੇਵਕ ਲਈ ਗੁਰੂ ਜੀ ਨੇ ਬਾਣੀ ਚ ਬਚਨ ਕੀਤੇ ਕਿ ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾਂ ਕੀ ਕਮੀਆਂ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਸੇਵਕ ਕੀ ਓੜਕ ਨਿਭੀ ਪ੍ਰੀਤ, ਜਾਂ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਦੁੱਖ ਦਰਦ ਭ੍ਰਮਤਾ ਕਾ ਭਾਗੀ। ਉਹਦੇ ਵਿੱਚ ਇੱਕ ਬਚਨ ਹੁੰਦਾ, ਜਾਂ ਕਾ ਕਹਿਆ ਦਰਗੈ ਚੱਲੈ, ਸੋ ਕਿਸ ਕੋ ਨਦਰ ਲੈ ਆਵੈ ਤਲੈ। ਉਹ ਸੇਵਕ ਹੈ ਸੱਚਾ ਅਮਰ, ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿੰਨ ਜਾਤੇ। ਉਹ ਸੇਵਕ ਨੂੰ ਗੁਰੂ ਕਹਿੰਦਾ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਖਰਸਿਓ ਲੈਨ ਮਿਲਾਏ। ਉਹਨਾਂ ਸੇਵਕਾਂ ਨੂੰ ਗੁਰੂ ਜੀ ਨੇ ਕਿਹਾ, ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ, ਜੋ ਜੋ ਕਹਿ ਠਾਕੁਰ ਪੈ ਸੇਵਕ, ਤਤਕਾਲ ਹੋਇਆਵੈ ਭਇਓ ਕਿਰਪਾਲ ਠਾਕੁਰ ਸੇਵਕ ਕੋ। ਜਿਸ ਉੱਤੇ ਮਾਲਕ ਮੇਰ ਕਰਦਾ, ਅਖੀਰਲੀ ਸੇਵਕ ਦੀ ਪਰਮ ਅਵਸਥਾ ਹੈ ਕਿ ਜਿਉਂਦੇ ਜੀ ਸਵਾਮੀ ਵਿੱਚ ਅਭੇਦ ਹੋ ਜਾਣਾ, ਜਿਉਂਦੇ ਜੀ ਮਾਲਕ ਵਿੱਚ ਲੀਨ ਹੋ ਜਾਣਾ। ਪਰ ਇਹ ਤਾਂ ਕੋਈ ਹੋਵੇਗਾ ਜਿਹੜਾ ਪਹਿਲਾਂ ਜਿਤਨੇ ਸੀ ਵਿਚਾਰੇ ਬਚਨ ਨੇ ਉਹਨਾਂ ਨੂੰ ਕਮਾਏਗਾ, ਐਵੇਂ ਨਹੀਂ। ਕਿਉਂਕਿ ਸ਼ਬਦ ਕੋਈ ਵਰਤ ਲਏ, ਮੈਂ ਸੇਵਕ ਮੈਂ ਦਾਸ, ਇਸ ਤਰ੍ਹਾਂ ਨਹੀਂ। ਸੇਵਕ ਤਾਂ ਉਹ ਜਿਹਦੇ ਵਿੱਚ ਸਵਾਮੀ ਆਪ ਵਰਤ ਕੇ ਆਪਣੀ ਕਿਰਪਾ ਵਰਤਾ ਦੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਪਿਆਰਿਓ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ, ਅਸੀਂ ਆਤਮਕ ਵਿਕਾਸ ਵੱਲ ਤੁਰੀਏ। ਸਰੀਰ ਢਲਦਾ ਪਿਆ ਤੇ ਜੇ ਮਨ ਨਾਮ ਨਾਲ ਨਾ ਜੁੜਿਆ, ਮਨ ਵਿਕਾਰਾਂ ਚ ਗਲਦਾ ਪਿਆ ਹੈ। ਢਲਦੇ ਹੋਏ ਸਰੀਰ ਨਾਲ ਇਸ ਮਨ ਨੂੰ ਅਗਾਂਹ ਲੈ ਕੇ ਤੁਰੀਏ। ਜੇ ਅਸੀਂ ਬੰਦਗੀ ਸਿਮਰਨ ਤੇ ਗੁਰੂ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਜੋੜਾਂਗੇ, ਫਿਰ ਕਦੀ ਥਿੜਕਾਂਗੇ ਨਹੀਂ, ਕਦੀ ਉੱਕਾਂਗੇ ਨਹੀਂ,
ਕਦੀ ਥੋੜਾ ਥੋੜਾ ਨਹੀਂ ਆਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ ਆਪ ਸਮੂਹ ਸਾਧ ਸੰਗਤ ਦਾ ਤੇ ਸੱਚੀ ਸਰਕਾਰ ਧੰਨ ਗੁਰੂ ਅਰਜੁਨ ਦੇਵ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਇੱਕ ਸਬੱਬ ਬਣਾਇਆ ਆਪ ਸੰਗਤਾਂ ਦੇ ਦਰਸ਼ਨ ਕਰ ਲਈ। ਮੈਂ ਇੱਕ ਦੋ ਬੇਨਤੀਆਂ ਕਰਨੀਆਂ ਨੇ, ਟਿੱਕ ਕੇ ਸਰਵਣ ਕਰਿਓ। ਭਾਵਾਂ ਰੁਝੇਵੇਂ ਬਹੁਤ ਜ਼ਿਆਦਾ ਨੇ ਪਰ ਗੁਰਮੁਖ ਪਿਆਰੇ ਭਾਈ ਕੁਲਦੀਪ ਸਿੰਘ ਜੀ ਹੋਣੀ, ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਹੋਣੀ ਸਮੂਹ ਪ੍ਰਬੰਧਕ ਵੀਰ, ਇਹਨਾਂ ਦਾ ਹੁਕਮ ਸੀ ਕਿ ਜ਼ਰੂਰ ਗੁਰੂ ਸੰਗਤ ਦੇ ਦਰਸ਼ਨ ਕਰਨ ਆਓ ਅਤੇ ਗੁਰੂ ਜੀ ਨੇ ਬਹੁਤ ਐਤਕੀ ਕਿਰਪਾ ਕੀਤੀ ਕਿਉਂਕਿ ਕਥਾ ਦਾ ਮਤਲਬ ਕੇਵਲ ਰੋਜ਼ੀ ਨਹੀਂ। ਜੇ ਕਥਾ ਕਰਦਿਆਂ ਕਥਾ ਅਤੇ ਸਰੋਤੇ ਦਾ ਅੰਦਰ ਸਿਮਰ ਚ ਨਹੀਂ ਚੱਲਦਾ ਪਿਆ ਮੇਰਾ ਖਿਆਲ ਫਿਰ ਕਿਤੇ ਨਾ ਕਿਤੇ ਕਮੀ ਜ਼ਰੂਰ ਖੜਕਦੀ ਹੈ। ਉਹ ਆਪ ਜੀ ਨੇ ਕਿਰਪਾ ਕੀਤੀ ਅਤੇ ਇਹਨਾਂ ਪ੍ਰਬੰਧਕ ਵੀਰਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਦੇਖੋ ਆਪਣੇ ਹੱਥੀਂ ਸੇਵਾ ਪੈ ਕਰਦੇ ਨੇ ਅਤੇ ਇੱਕ ਨਵੀਂ ਰੋਸ਼ਨੀ ਤੁਹਾਨੂੰ ਮਿਲਦੀ ਪਈ ਹੈ। ਭਾਵੇਂ ਕੋਈ ਜ਼ਬਾਨ ਬੰਦ ਕਰਕੇ ਰੱਖੇ ਭਾਵੇਂ ਬੋਲ ਕੇ ਕਹੇ, ਜਦੋਂ ਕੋਈ ਨੀਯਤ ਰਾਸ ਕਰਕੇ ਤੁਰਦਾ ਹੈ ਤੇ ਯਾਦ ਰੱਖਿਓ ਗੁਰੂ ਉਹਦੇ ਪਾਸ ਰਹਿੰਦਾ ਹੈ। ਨੀਯਤ ਰਾਸ ਤੇ ਗੁਰੂ ਬਿਲਕੁਲ ਪਾਸ, ਤੇ ਜੇ ਨੀਯਤ ਖੋਟੀ ਹੋ ਜਾਏ ਸੰਗਤ ਨਾਲ ਝੂਠ ਬੋਲਿਆ ਜਾਏ ਫਿਰ ਇੱਕ ਖਿੰਡ ਦੇ ਵਿੱਚ ਅੰਦਰ ਖਿੰਡ ਜਾਂਦੇ ਨੇ। ਇੱਕ ਅਰਦਾਸ ਕਰਿਓ, ਇਹ ਤੁਹਾਡੇ ਬੱਚੇ ਨੇ। ਸਤਿਗੁਰੂ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਸੀ, ਭਾਵੇਂ ਇਤਿਹਾਸ ਦਾ ਬਚਨ ਨੇ, ਜਿਸ ਵੇਲੇ ਬਾਬਾ ਜੁਝਾਰ ਸਿੰਘ ਨੇ ਆਗਿਆ ਮੰਗੀ ਸੱਚੇ ਪਿਤਾ ਜੀ, ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ, ਖਾਣਾ ਨਹੀਂ ਸੋਨਾ ਨਹੀਂ ਪੀਣਾ ਨਹੀਂ ਭਾਤਾ, ਤੇ ਸਤਿਗੁਰੂ ਨੇ ਕਿਹਾ ਬੇਟਾ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ, ਲੋ ਕਹਿਤੇ ਹੈ ਅਬ ਆਪ ਕੋ ਜਾਂ ਦੀਜੈ ਧਰਮ ਪਰ। ਉੱਥੇ ਸੀਤਲ ਸਾਹਿਬ ਨੇ ਇੱਕ ਗੱਲ ਕਹੀ, ਭਾਵੇਂ ਉਹਨਾਂ ਦੇ ਖਿਆਲਾਤ ਨੇ, ਕਹਿਣ ਲੱਗੇ ਚੋਜੀ ਪ੍ਰੀਤਮ ਨੇ ਪੁੱਤਰ ਨੂੰ ਆਪ ਆਉਂਦਿਆਂ ਦੇਖ ਕੇ ਕਿਹਾ, ਲਾਲ ਜੀ ਅੱਜ ਬਿਨਾਂ ਮੇਰੀ ਆਵਾਜ਼ ਮਾਰਨ ਤੋਂ ਆਇਆ, ਜਦੋਂ ਵੀ ਕੌਮ ਵਿੱਚ ਖੜੋਤ ਦਿਸੇਗੀ ਤੇ ਤੇਰੇ ਵਰਗੇ ਨੌਜਵਾਨ ਛਾਲਾ ਮਾਰ ਕੇ ਕੌਮ ਦੇ ਅੱਗੇ ਆਇਆ ਕਰਨਗੇ। ਭਾਵੇਂ ਉਹਨਾਂ ਦੇ ਖਿਆਲਾਤ ਸਨ ਪਰ ਇਹਦੇ ਵਿੱਚ ਕੋਈ ਅਤ ਕਥਨੀ ਨਹੀਂ, ਬਾਣੀ ਨਾਲ ਜੁੜੇ ਨੇ। ਸਤਿਗੁਰੂ ਕਰੇ ਇਹਨਾਂ ਨੂੰ ਆਤਮ ਰੰਗ ਹੋਰ ਚੜੇ ਤੇ ਇਹ ਆਪ ਸੰਗਤ ਨੇ ਮਾਈ ਬਾਪ ਬਣ ਕੇ ਨਾ ਇਹਨਾਂ ਲਈ ਅਰਦਾਸਾਂ ਕਰਿਓ ਕਿਉਂਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ। ਮੈਂ ਅਕਸਰ ਕਹਿੰਦਾ ਹੁੰਦਾ ਭਾਵੇਂ ਸਟੇਜਾਂ ਲਈ, ਕਿਸੇ ਬਾਬੇ ਬਾਬਾ ਜੀ ਲਈ, ਕਿਸੇ ਗ੍ਰੰਥੀ ਲਈ, ਕਿਸੇ ਕੀਰਤਨੀ ਲਈ ਭਾਵੇਂ ਬਹੁਤ ਕੁਝ ਬੋਲਿਆ, ਨਹੀਂ ਜੇ ਅਸੀਂ ਉਹਦੇ ਕੁਝ ਦੇਣਾ ਵੀ ਚਾਹੁੰਦੇ ਉਹਦੇ ਲਈ ਅਰਦਾਸ ਕਰੀਏ। ਇੱਕ ਸੱਜਣ ਕਹਿੰਦਾ ਕੋਈ ਸੰਤ ਤੁਰੇ ਆਉਂਦੇ ਸਨ, ਅੱਗੋਂ ਸ਼ਰਾਬੀ ਆਵੇ, ਉਹ ਸ਼ਰਾਬੀ ਕਦੀ ਖੱਬੇ ਨੂੰ ਥਿੜਕੇ ਸੱਜੇ ਨੂੰ ਥਿੜਕੇ, ਉਹ ਸੰਤ ਜੀ ਨੇ ਆਪਣੀ ਅਧਿਆਤਮਿਕਤਾ ਦਾ ਪ੍ਰਭਾਵ ਪਾਉਣ ਲਈ ਕਹਿਣ ਲੱਗੇ, ਮੁੰਡਿਆ ਸੰਭਲ ਕੇ ਤੁਰ, ਪੈਰ ਤਿਲ ਗਿਆ ਡਿੱਗ ਪਿਓ ਤੇ ਗਿੱਟੇ ਗੋਡੇ ਟੁੱਟ ਜਾਣਗੇ। ਉਹ ਸ਼ਰਾਬੀ ਸਾਹਮਣੇ ਖਲੋ ਕਹਿੰਦਾ ਬਾਬਾ ਜੀ ਤੁਸੀਂ ਵੀ ਸੰਭਲ ਕੇ ਤੁਰਿਓ, ਮੈਂ ਡਿੱਗ ਪਿਆ ਤੇ ਗਿੱਟੇ ਗੋਡੇ ਟੁੱਟ ਜਾਣੇ, ਤੁਸੀਂ ਡਿੱਗ ਪਏ ਤੇ ਜਿਹੜੇ ਪਿਛਲੇ ਤੁਰੇ ਹੁੰਦੇ ਨੇ ਸਾਰੇ ਮਰ ਜਾਣੇ ਜੇ। ਤਿਲਕਣ ਬਾਜੀ ਇਹ ਸੰਸਾਰ ਕੋਈ ਪਤਾ ਨਹੀਂ, ਬਸ ਇਹਦੇ ਲਈ ਅਰਦਾਸ ਸੀ ਇਹ ਸਤਿਗੁਰੂ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਔੜ। ਸਤਿਗੁਰੂ ਕਿਰਪਾ ਕਰੇ ਇਹਨਾਂ ਸਮੂਹ ਵੀਰਾਂ ਦਾ ਧੰਨਵਾਦ ਤੇ ਆਪ ਸੰਗਤ ਦਾ ਕੋਟਾਨ ਕੋਟ ਸ਼ੁਕਰ ਜਿਹੜੇ ਇੰਨੇ ਦਿਨ ਨਿਰੰਤਰ ਆਪ ਨੇ ਟਿੱਕ ਕੇ ਸੁਣਿਆ। ਅਰਦਾਸ ਕਰਿਓ ਸਤਿਗੁਰੂ ਜੋ ਸਟੇਜ ਤੇ ਕਹਿੰਦੇ ਆ ਕਿਣਕਾ ਮਾਤਰ ਕਮਾਨ ਦੀ ਦਾਤ ਬਖਸ਼ ਦੇ, ਇਹ ਸੰਗਤ ਅਰਦਾਸ ਕਰੇ ਤੇ ਤਾਂ ਹੈ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਯਤਨ ਕਰੋ ਆਪਾਂ ਸਿਰ ਜੋੜ ਬੈਠੀਏ ਕਿਉਂਕਿ ਕਈ ਗੱਲਾਂ ਐਸੀਆਂ ਨੇ ਭਾਵੇਂ ਆਪਾਂ ਸਟੇਜ ਤੋਂ ਨਹੀਂ ਕਰਦੇ, ਤੁਸੀਂ ਇੱਥੇ ਬੈਠੇ ਹੋ, ਗਿਆਨੀ ਜੀ ਹੁਣੀ ਬੈਠੇ ਨੇ, ਪੰਜਾਬ ਦਾ ਇਹਨਾਂ ਨੂੰ ਪਤਾ ਹੈ, ਹਾਲਾਂਕਿ ਮੈਨੂੰ ਇਹ ਗੱਲ ਇੱਥੇ ਕਹਿਣੀ ਵੀ ਨਹੀਂ ਚਾਹੀਦੀ, ਸਮੱਸਿਆ ਉੱਥੋਂ ਦੀ ਹੈ। ਤੁਸੀਂ ਘਰ ਛੱਡ ਕੇ ਆ ਚੁੱਕੇ ਹੋ, ਜ਼ਮੀਨਾਂ ਵੇਚ ਵੇਚ ਕੇ ਆਈ ਜਾਂਦੇ ਹੋ, ਪੰਜਾਬ ਨੂੰ ਆਪਣਾ ਘਰ ਕਹਿੰਦੇ ਹੋ, ਕੱਲ੍ਹ ਨੂੰ ਉੱਥੇ ਕਿਹੜਾ ਆਪਣਾ ਸਾਨੂੰ ਲੱਭੇਗਾ? ਅਸਲੀਅਤ ਹੈ ਨਿਆਣਾ ਸਾਡਾ ਉਂਝ ਇੱਕ ਇੱਕ ਦੋ ਦੋ ਵੇ, ਇਹਨੂੰ ਹੁਣ ਫਿਰਕਾ ਪ੍ਰਸਤੀ ਨਾ ਸਮਝਿਓ, ਇਹ ਸਾਡੀ ਸਮੱਸਿਆ ਹੈ। ਉਹ ਇੱਕ ਇੱਕ ਜਿਹੜਾ ਉਹ ਇੰਨਾ ਵਿਗੜ ਚੁੱਕਾ ਉੱਥੇ, ਉਹ ਮਾਂ ਬਾਪ ਨੂੰ ਬਲੈਕਮੇਲ ਕਰਦਾ, ਮੈਂ ਮਰ ਜੂੰਗਾ ਜੇ ਕਾਰ ਨਾ ਲੈ ਕੇ ਦਿੱਤੀ, ਮੈਂ ਇਉਂ ਕਰ ਲੂੰਗਾ, ਮੋਹ ਦੇ ਮਾਰੇ ਲੋਕ ਫਿਰ ਉਹਦੇ ਉਹਦੇ ਪਿੱਛੇ ਭੱਜਦੇ ਨੇ। ਦੇਖੋ ਆਪਣੇ ਅਤੀਤ ਵੱਲ ਝਾਤੀ ਮਾਰੋ, ਉੱਥੇ ਬੱਚੇ, ਉੱਥੇ ਨੌਜਵਾਨ, ਪਿੰਡਾਂ ਦੀ ਹਾਲਤ ਬਜ਼ੁਰਗ ਦੇਖ ਕੇ ਆਏ ਆ, ਤੇ ਆਪਣੇ ਹੱਥੀ ਸੇਵਾ ਕਰੋ ਚੱਲ ਕੇ। ਜੇ ਕੋਈ ਕਹਿ ਵੀ ਫਲਾਣਾ ਮੈਂ ਬਾਬਾ ਆਇਆ, ਮੈਂ ਗ੍ਰੰਥੀ ਆਇਆ, ਮੇਰੇ ਰਾਹੀਂ ਤੁਸੀਂ ਇੰਨਾ ਕੁਝ ਕਲੋ, ਤੁਸੀਂ ਬਹੁਤ ਕੁਛ ਉੱਤੇ ਘੱਲਿਆ। ਆਪਣੇ ਆਪਣੇ ਅੰਦਰ ਨੂੰ ਪੁੱਛ ਕੇ ਦੇਖੋ, ਇੰਨਾ ਕੁਝ ਘੱਲਿਆ ਤੇ ਸਹੁਰਿਆ ਕਿਉਂ ਨਾ ਕੁਛ। ਉਹ ਸਾਡਾ ਆਪਣਾ ਫਰਜ਼ ਬਣਦਾ, ਆਪਣੇ ਆਪਣੇ ਤੁਹਾਡੇ ਪਿੰਡ ਨੇ, ਤੇ ਜੇ ਆਪਣੇ ਆਪਣੇ ਪਿੰਡ ਵਿੱਚ ਹੀ ਦੋ ਚਾਰ ਬੰਦੇ ਚੁਣ ਲਓ, ਇੱਕ ਮੰਨ ਲਓ ਨਿਆਣਾ ਗਰੀਬ ਹੈ, ਉਹਨੂੰ ਰੱਬ ਨੇ ਲਿਆਕਤ ਬੜੀ ਦਿੱਤੀ ਏ, ਪਰ ਉਹਦੇ ਕੋਲ ਪੜ੍ਹਾਈ ਦਾ ਖਰਚਾ ਨਹੀਂ, ਕਿਸੇ ਦਾ ਵਿੱਚ ਵਿਚੋਲਾ ਦਲਾਲ ਪਾਉਣ ਦੀ ਲੋੜ ਨਹੀਂ। ਚੁੱਪ ਕਰਕੇ ਕਹੋ ਬੇਟਾ ਪੜ, ਤੂੰ ਖਰਚਾ ਮੈਂ ਦਿਆਂਗਾ, ਨਾਲ ਸਿੱਖੀ ਦੀ ਗੱਲ ਕਰੋ। ਜਿਸ ਦਿਨ ਕਿਤੇ IPS PCS ਕਿਤੇ ਵੱਡਾ ਅਫੀਸਰ ਬਣੇਗਾ ਨਾ, ਸਮਝਿਓ ਫਿਰ ਗੁਰੂ ਗੋਬਿੰਦ ਸਿੰਘ ਕਿੰਨੇ ਕੁ ਤਰੁੱਠਣਗੇ। ਇਹ ਜ਼ਰੂਰਤ ਹੈ ਸਮੇਂ ਦੀ, ਸਤਿਗੁਰੂ ਕਿਰਪਾ ਕਰੇ ਉਸ ਬਾਰੇ ਜ਼ਰੂਰ ਸੋਚਿਓ, ਕਿਉਂਕਿ ਜਿਹਨੂੰ ਕਦੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ, ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ 'ਤੇ। ਉਹ ਗੁਰਾਂ ਦੇ ਨਾਂ 'ਤੇ ਜਿਉਣ ਵਾਲਾ ਪੰਜਾਬ, ਉਸ ਵੱਲ ਜ਼ਰੂਰ ਆਪਣੇ ਆਪਣੇ ਪਿੰਡ ਵਿੱਚ, ਕਿਉਂਕਿ ਆਪਾਂ ਆਪਣੇ ਤੋਂ ਸ਼ੁਰੂ ਕਰੀਏ, ਚੋਖਾ ਨਹੀਂ ਅਸੀਂ ਕੁਝ ਕਰ ਸਕਦੇ, ਆਪਣੇ ਤੋਂ ਸ਼ੁਰੂ ਕਰੀਏ, ਗੁਰਮਤਿ ਸਮਾਗਮ ਕੀਤੇ ਜਾਣ, ਆਪਾਂ ਲੋਕਾਂ ਨੂੰ ਮਿਲੀਏ, ਤਾਂ ਜੋ ਸਤਿਗੁਰੂ ਸਾਡੀ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ। ਆਪ ਸਭ ਦਾ ਧੰਨਵਾਦ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ, ਅੱਜ ਮੈਂ ਸਮਾਂ ਜ਼ਿਆਦਾ ਲੈ ਗਿਆ, ਮੈਨੂੰ ਕਿਰਪਾ ਕਰਕੇ ਬਖਸ਼ ਦਿਆ ਜੀ। ਗੁਰੂ ਕੇ ਢਾਡੀ ਸਿੱਖ ਆਪ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦੇ ਚਰਨਾਂ ਵਿੱਚ ਇੱਕ ਬੇਨਤੀ ਕਿ ਗੁਰੂ ਪਿਆਰਿਓ, ਤੁਸੀਂ ਬੜੇ ਪਿਆਰ ਨਾਲ ਇਤਨੇ ਦਿਨ ਪ੍ਰੋਗਰਾਮ ਸਰਵਣ ਕੀਤੇ, ਸੋ ਤੁਸੀਂ 2 ਮਿੰਟ ਵਾਸਤੇ ਹੋਰ ਜ਼ਰੂਰ ਬੈਠੋ। ਜਿਸ ਪਿਆਰ ਵਿੱਚ ਭੱਜ ਕੇ ਭਾਈ ਸਾਹਿਬ ਜੀ ਨੇ ਆਪਾਂ ਨੂੰ ਇੰਨੇ ਬਚਨ ਸਰਵਣ ਕਰਵਾਏ ਨੇ, ਅਤੇ ਆਪਾਂ ਵੀ ਇਹਨਾਂ ਦਾ ਉਸੇ ਪਿਆਰ ਨਾਲ ਹੀ ਸਨਮਾਨ ਕਰਨਾ। ਸੋ ਮੈਂ ਉਮੀਦ ਕਰਦਾ ਕੋਈ ਵੀ ਪ੍ਰਾਣੀ ਜਾਣ ਦੀ ਕਿਰਪਾ ਨਾ ਕਰੇ, 2-4 ਮਿੰਟ ਬੈਠ ਜਾਓ। ਸੋ ਬੜਾ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਈ ਸਾਹਿਬ ਜੀ ਦਾ ਅਸੀਂ ਧੰਨਵਾਦ ਕਰ ਸਕੀਏ। ਪਿਛਲੇ ਥੋੜ੍ਹੇ ਸਮੇਂ ਤੋਂ ਹੀ ਜਿਵੇਂ ਤੁਸੀਂ ਜਾਣਦੇ ਹੋ, ਤੁਸੀਂ ਸੇਵਾ ਬਖਸ਼ੀ, ਇੱਥੇ ਵਿਚਰਨ ਦਾ ਸਮਾਂ ਮਿਲਿਆ, ਪਰ ਜੋ ਅਸੀਂ ਭਾਈ ਸਾਹਿਬ ਦੇ ਨਾਲ ਮਿਲ ਕੇ ਜੋ ਇੱਥੇ ਦੇਖਿਆ ਜਾਂ ਮਹਿਸੂਸ ਕੀਤਾ, ਉਹਨੂੰ ਸ਼ਬਦਾਂ 'ਚ ਕਹਿਣਾ ਬੜਾ ਔਖਾ। ਔਰ ਜੇ ਸਾਨੂੰ ਇਸ ਤਰ੍ਹਾਂ ਦੇ ਪ੍ਰਚਾਰਕ ਸਾਡੀ ਕੌਮ ਨੂੰ ਮਿਲ ਜਾਣ ਤਾਂ ਸਾਡੀ ਕੌਮ ਜ਼ਰੂਰ ਅੱਗੇ ਤਰੱਕੀ ਕਰੇਗੀ। ਸੋ ਦਾਸ ਭਾਈ ਬਿਕਰਮਜੀਤ ਸਿੰਘ ਨੂੰ ਬੇਨਤੀ ਕਰੇਗਾ, ਉਹ ਜ਼ਰੂਰ 2 ਮਿੰਟ ਇਸ ਸੰਬੰਧ ਵਿੱਚ ਸੰਗਤ ਨਾਲ ਵਿਚਾਰ ਸਾਂਝੇ ਕਰਨਗੇ, ਉਪਰੰਤ ਭਾਈ ਸਾਹਿਬ ਜੀ ਦਾ ਸਨਮਾਨ ਕੀਤਾ ਜਾਣਾ। ਸੋ ਆਪਾਂ ਸਾਰਿਆਂ ਨੇ 2-4 ਮਿੰਟ ਹੋਰ ਇਸੇ ਤਰ੍ਹਾਂ ਸਜਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।